ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਾਹਿਬ ਜੀ ਨਾਮ ਦੇਵ ਜੀ ਮੈਂ ਅੰਦੁਲੇ ਕੀਤੇ ਕਾ ਤੇਰਾ ਨਾਮ ਖੁੰਦਕਾਰਾ ਮੈਂ ਗਰੀਬ ਮੈਂ ਮਸਕੀਨਾ ਤੇਰਾ ਨਾਮ ਹੈ ਅਦਾਰਾ ਮੈਂ ਅੰਦੁਲੇ ਕੀਤੇ ਕਾ ਤੇਰਾ ਨਾਮ ਖੁੰਦਕਾਰਾ ਮੈਂ ਗਰੀਬ ਮੈਂ ਮਸਕੀਨਾ ਤੇਰਾ ਨਾਮ ਹੈ ਅਦਾਰਾ ਰਹਾਉ ਕਰੀਮਾ ਰਹੀਮਾ ਅਲਾਹ ਤੂੰ ਗਨੀ ਹਾਜਰਾ ਹਜੂਰ ਦਰ ਪੇਸ਼ ਤੂੰ ਮਨੀ ਦਰੀਆਓ ਤੂੰ ਦੇਹੰਦ ਤੂੰ ਬਿਸਿਆਰ ਤੂੰ ਤਨੀ ਦੇਹ ਲੇਹ ਏਕ ਤੂੰ ਦਿਗਰ ਕੋ ਨਹੀਂ ਤੂੰ ਦਾਨਾ ਤੂੰ ਬਿਨਾ ਮੈਂ ਵਿਚਾਰ ਕਿਆ ਕਰੀ ਨਾਮੇ ਚੇ ਸੁਅਮੀ ਬਖਸੰਦ ਤੂੰ ਹਰੀ ਤੂੰ ਦਾਨਾ ਤੂੰ ਬਿਨਾ ਮੈਂ ਵਿਚਾਰ ਕਿਆ ਕਰੀ ਨਾਮੇ ਚੇ ਸੁਅਮੀ ਬਖਸੰਦ ਤੂੰ ਹਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਨਾਹੋਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀਂ ਵਿਸਰਿਆ ਵੇ ਸੁਮਾਰ ਅਥਾਹ ਅਗਣਤ ਅਤੁਲੈ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੁਲੈ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੁਲੈ ਸਨਮਾਨਯੋਗ ਗੁਰੂ ਨਿਵਾਸ ਜੀ ਗੁਰੂ ਸਵਾਰੀ ਗੁਰੂ ਰੂਪ ਖਾਲਸਾ ਸਤ ਸੰਗਤ ਜੀ ਆਓ ਇੱਕ ਵਾਰ ਸਰਬੱਤ ਸੰਗਤ ਰਸਨਾ ਨੂੰ ਪਵਿੱਤਰ ਕਰੋ ਚੋਜੀ ਪ੍ਰੀਤਮ ਅੰਮ੍ਰਿਤ ਦੇ ਦਾਤੇ ਸਰਵੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਕੀਤੀ ਗੁਰਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪਰਮ ਕਿਰਪਾਲੂ परम दयालु जगत गुरु दीन दुनिया के मालक सतगुरु श्री गुरु ग्रंथ साहब जी ने प्रकाशवान हो करके समुची लुकाई ते बख्शिश करदे आ जो अज दा पवित्र फुरमान मुखवाक हुक्मनामा बख्शिश कीता है उस पवित्र हुक्मनामे दी विचार सुन वास्ते जिथे देश विदेश विच दूर दुराडे आपो अपने घरां दे अंदर बैठे भी उतावले हो रहे हो शब्द दी पावन विचार सुन लई उथे इस पावन स्थान गुरद्वारा दीवान हाल मंजी साहिब विखे हर रोज दे नितनेमी प्रेमी माई भाई दूरों दराड्यों हर रोज जो चल के आके गुरु दर ते गुरु हजूरी अंदर हाजरियां भरदे हो साडा सर्व जीयां दा मेन मकसद जीवन दे अंदर एक उस अकाल पुरख वाहिगुरु दी बख्शिश सच्ची सेध सच्चा राह सच्चा आसरा प्राप्त करन दा ही है। हर मनुख संसार दे अंदर चाहुंदा है भी मैं जिस भी राह ते चल रहे हैं जिस रास्ते च जा रहा हाँ मैनू इस मार्ग ते इस रास्ते च कोई रुकावट ना आवे। भूतकाल दे अंदर पेंडे भी बड़े कठिन सन अते उना पेंडियां दे उना राहां ते उना पग डंडियां ते चलना भी बड़ा औखा हुंदा सी। अज दे समय दे अंदर प्रतख तौर दे उत्ते पमे बहुत सारे रस्ते आउन जान लई बड़े सुखाले बना लए गए ने पर अज जिन्ना राहां तो कराहे मनुख पै रहे है जिन्ना मनुख अज भटक रहा है उन्हां ओ कठिन पेंडियां दे विच उस समय मनुख नहीं सी भटकदा। उस वेले भी मनुख भमे कठिन तो कठिन पेंडे तय करने पेंदे असली मंजल दे उत्ते असल मार्ग असल मंजल जो पहुंच जिथे पहुंचना हुंदा पहुंच जांदे सन। अज मनुख अपने निशाने तो असल तो खुंझ रहा है राह तो कुराहे पै रहा है। मेरे समर्थ गुरु ने तो साडे ते महान बख्शिश कीती है। धन गुरु नानक देव जी महाराज ने दस सरूप धारण करके सानू सीधा ही भाव भगती का रस्ता दर्शाया है। जेकर जिमें रस्ता भी कठिन होवे ते रस्ते दे अंदर जावन वाला भी मनुख अंधा होवे अखां दे विच उहदे निगाह ना होवे उहदे लई तां फिर मार्ग दे उत्ते टिकाणे दे उत्ते पहुंचना उस मार्ग ते चलना उदों भी औखा बन जांदा है। हाँ अंधा मनुख किसी दे सहारे दे नाल जां डंगोरी दे सहारे दे नाल कुछ चल सकदा पर फिर भी बहुत औखा है बहुत कठिन है। अज मता समझ गए भी असी सुजाखे होके चल रहे हाँ जेडे असलियत सिद्धांत तो खुंझे हाँ अज दे पावन मुख प्रमाण दे अंदर असी सारे उन्हां अंधियां दे विच ही हाँ क्योंकि गुरबाणी दे अंदर उसनू अंधा नहीं कहा जिहदे अखां नहीं हन। असल अंधा उसनू कहा जिहड़ा
ਕਰਤੇ ਮਾਲਕ ਵਾਹਿਗੁਰੂ ਤੋਂ ਖੁੰਝਿਆ ਹੋਇਆ ਹੈ, ਜਿਹਨੂੰ ਉਹ ਭੁੱਲਿਆ ਹੋਇਆ ਹੈ, ਜੇ ਤਾਂ ਰਾਹ ਤੋਂ ਪਰਾਹ ਪਿਆ ਹੋਇਆ ਹੈ, ਅਸਲ ਉਹ ਅੰਧਾ ਹੈ। ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪਾਵਨ ਅੰਮ੍ਰਿਤ ਬੋਲ ਰਾਮਕਲੀ ਕੀ ਵਾਰ ਦੇ ਅੰਦਰ ਅੰਕਿਤ ਹਨ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ, ਉਹ ਅੰਧੇ ਨਹੀਂ ਹਨ ਜਿਨ੍ਹਾਂ ਦੇ ਅੱਖਾਂ ਮੁੱਖ ਦੇ ਉੱਪਰ ਨਹੀਂ ਹਨ। ਅੰਧੇ ਇਹ ਨਾ ਆਖੀਆ ਨਾ ਜਿਨ ਮੁੱਖ ਲੋਏ ਨਾ ਹੈ ਮਾਰ, ਕਹਿੰਦੇ ਉਹਨਾਂ ਨੂੰ ਅੰਧੇ ਨਹੀਂ ਕਿਹਾ ਜਾ ਸਕਦਾ। ਜਿਨ ਮੁੱਖ ਲੋਏ ਨਾ ਹੈ, ਜਿਨ੍ਹਾਂ ਦੇ ਮੁੱਖ ਉੱਪਰ ਮੂੰਹ ਉੱਪਰ ਲੋਏ ਨੇਤਰ ਨਹੀਂ ਹਨ, ਅੰਧੇ ਸੇ ਨਾਨਕਾ ਜੇ ਖਸਮ ਕੁੱਥੇ ਜਾਹੇ। ਕਿਉਂਕਿ ਸਾਹਿਬ ਅੰਧਾ ਜੋਗੀਆ ਕਰੇ ਸੁਜਾਖਾ ਹੋਏ, ਗੁਰੂ ਅੰਗਦ ਦੇਵ ਜੀ ਦੇ ਪਾਵਨ ਬੋਲ ਨੇ, ਉਹ ਤਾਂ ਮਾਲਕ ਸਮਰੱਥ ਹੈ, ਵਾਹਿਗੁਰੂ ਸਰਬ ਕਲਾ ਸਮਰੱਥ ਹੈ। ਕਰਮਾਂ ਦਾ ਫਲ ਦੇਣ ਵਾਸਤੇ ਜੇ ਕਿਸੇ ਦੀ ਜੋਤ ਨਿਗਾਹ ਨਹੀਂ ਦਿੱਤੀ, ਉਸਨੇ ਜਦ ਚਾਹੇ ਉਹ ਦੇ ਵੀ ਸਕਦਾ, ਉਹ ਦੇਵਣ ਨੂੰ ਵੀ ਸਮਰੱਥ ਆ। ਗੁਰੂ ਕੇ ਇਤਿਹਾਸ ਨੂੰ ਜਦ ਅਸੀਂ ਪੜ੍ਹਦੇ ਹਾਂ, ਅਨੇਕਾਂ ਐਸੀਆਂ ਸਾਖੀਆਂ ਸਾਨੂੰ ਸਿੱਖ ਇਤਿਹਾਸ ਦੇ ਵਿੱਚੋਂ ਮਿਲਦੀਆਂ ਨੇ, ਜਿਨ੍ਹਾਂ ਦੇ ਅੱਖਾਂ 'ਚ ਜੋਤ ਨਹੀਂ ਸੀ, ਨਿਗਾਹ ਨਹੀਂ ਸੀ, ਗੁਰੂ ਨੇ ਬਖਸ਼ਿਸ਼ ਕਰ ਦਿੱਤੀ। ਇੱਥੋਂ ਤੱਕ ਵੀ ਇਤਿਹਾਸ ਵਿੱਚ ਜ਼ਿਕਰ ਆਉਂਦਾ, ਗੁਰੂ ਪਾਤਸ਼ਾਹ ਦੇ ਮੁਬਾਰਕ ਚਰਨ ਕਮਲਾਂ ਦੀ ਜੁੱਤੀ ਨੂੰ ਵੀ ਜੇ ਅੰਧੇ ਮਨੁੱਖ ਨੇ ਆਪਣੇ ਨੇਤਰਾਂ ਦੇ ਨਾਲ ਲਾ ਲਿਆ, ਤੇ ਗੁਰੂ ਦੀ ਐਸੀ ਕਲਾ ਵਰਤ ਗਈ, ਉਹਨੂੰ ਪ੍ਰਤੱਖ ਰੋਸ਼ਨੀ ਕੀ ਅੰਦਰ ਆਤਮੇ ਵੀ ਉਹਨੂੰ ਆਪਣੇ ਆਪ ਦੀ ਸੋਝੀ ਆਪਾ ਸਰੂਪ ਦਾ ਗਿਆਨ ਹੋ ਆਇਆ। ਤੇ ਇੱਥੇ ਪ੍ਰਤੱਖ ਰੂਪ ਵਿੱਚ ਇਸ ਅਸਥਾਨ ਦੇ ਉੱਤੇ ਤਾਂ ਜਿਸ ਨੂੰ ਮੇਰੇ ਗੁਰੂ ਪਾਤਸ਼ਾਹ ਨੇ ਕਿਹਾ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹੇ ਆ, ਬਦੋਂ ਪੁਰਖ ਵਿਧਾਤਾ ਤਾਂ ਤੂੰ ਸੋਹਿਆ, ਬਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਹਰਹਾਂ, ਨਾਨਕ ਕਸਮਲ ਜਾਹੇ ਨਹਾਇਆ ਰਾਮਦਾਸ ਸਰ। ਇਸ ਗੁਰੂ ਰਾਮਦਾਸ ਦੇ ਪਾਵਨ ਸਰੋਵਰ ਵਿੱਚ ਟੁੱਬਾ ਲਾਵਣ ਨਾਲ ਗੁਰੂ ਰਾਮਦਾਸ ਦੀ ਜਦੋਂ ਕਿਰਪਾ ਵਰਤਦੀ ਆ, ਅਨੇਕਾਂ ਐਸੀਆਂ ਘਟਨਾ ਪਿਛਲੇ ਸਮੇਂ ਦੇ ਅੰਦਰ ਵਾਪਰੀਆਂ ਪੜ੍ਹੀਆਂ ਸੁਣੀਆਂ ਜਾਂਦੀਆਂ ਨੇ, ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਨੇ ਨੇਤਰਾਂ ਦੀ ਜੋਤ ਬਖਸ਼ਿਸ਼ ਕੀਤੀ ਹੈ। ਔਰ ਉਹ ਵਿਚਾਰ ਮੇਰੇ ਸਤਿਗੁਰੂ ਜੀ ਕਹਿੰਦੇ ਹਨ, ਅੰਧੇ ਇਹ ਨਾ ਆਖੀਆ ਨਾ ਦਿਨ ਮੁੱਖ ਲੋਏ ਨਾਹੇ, ਅੰਧੇ ਸਹੀ ਨਾਨਕਾ ਜੇ ਖਸਮੋ ਕੁੱਥੇ ਜਾਹੇ। ਜਿਹੜੇ ਮਾਲਕ ਤੋਂ ਖੁੰਝੇ ਨੇ, ਵਾਹਿਗੁਰੂ ਜਿਨ੍ਹਾਂ ਨੂੰ ਭੁੱਲਿਆ ਹੋਇਆ, ਅਸਲ ਉਹ ਅੰਧੇ ਹਨ। ਹੁਣ ਗੁਰਸੰਗਤ ਜੀ, ਅੱਜ ਦਾ ਜਿਹੜਾ ਪਵਿੱਤਰ ਮੁਖਵਾਕ ਹੈ, ਭਗਤ ਨਾਮਦੇਵ ਜੀ ਦੀ ਰਸਨਾ ਦੁਆਰਾ ਉਚਾਰਨ ਕੀਤਾ ਹੋਇਆ ਹੈ। ਭਗਤ ਨਾਮਦੇਵ ਜੀ ਨੇ ਆਰੰਭ ਵਿੱਚ ਇੱਥੇ ਆਪਣੇ ਆਪ ਨੂੰ ਅੰਧਲਾ ਕਥਨ ਕੀਤਾ ਹੈ, ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ। ਭਗਤ ਨਾਮਦੇਵ ਜੀ ਕਹਿੰਦੇ ਨੇ, ਵਾਹਿਗੁਰੂ ਮੈਂ ਅੰਧਾ ਹਾਂ, ਮੈਨੂੰ ਤੇਰੇ ਨਾਮ ਦਾ ਹੀ ਆਸਰਾ ਹੈ। ਜਿਵੇਂ ਅੰਧੇ ਮਨੁੱਖ ਨੂੰ ਡਗੋਰੀ ਦਾ ਆਸਰਾ ਹੁੰਦਾ, ਸੋਟੀ ਦਾ ਆਸਰਾ ਹੁੰਦਾ, ਇਸੇ ਤਰ੍ਹਾਂ ਵਾਹਿਗੁਰੂ ਮੈਂ ਅੰਧੇ ਨੂੰ ਤੇਰੇ ਨਾਮ ਦਾ ਆਸਰਾ ਹੈ। ਹੁਣ ਭਗਤ ਨਾਮਦੇਵ ਜੀ ਪ੍ਰਤੱਖ ਕੋਈ ਨੇਤਰਾਂ ਤੋਂ ਨਿਗਾਹ ਤੋਂ ਤਾਂ ਹੀਣੇ ਨਹੀਂ ਸੀ, ਇੱਥੇ ਨਿਮਰਤਾ ਜਨਾਈ ਆ। ਅਸਲ ਅੰਧਾ ਕੌਣ ਹੈ? ਮੇਰੇ ਸਤਿਗੁਰੂ ਜੀ ਨੇ ਕਿਹਾ ਹੈ, ਜਿਨ੍ਹਾਂ ਨੂੰ ਗਿਆਨ ਦੀ ਨਿਗਾਹ ਨਹੀਂ ਹੈ। ਭਗਤ ਨਾਮਦੇਵ ਜੀ ਨੇ ਤਾਂ ਨਿਮਰਤਾ ਜਨਾਈ ਆ, ਗੁਰੂ ਸਾਹਿਬ ਨੇ ਬਹੁਤ ਥਾਈਂ ਬਾਣੀ 'ਚ ਨਿਮਰਤਾ ਜਨਾਈ ਆ। ਗੁਰੂ ਰਾਮਦਾਸ ਦੇ ਪਾਵਨ ਬੋਲ ਆਪਾਂ ਪੜ੍ਹਦੇ ਹਾਂ, ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ, ਹਮ ਅੰਧਲੇ ਕਹੋ ਗੁਰ ਅੰਚਲ ਦੀਜੈ, ਜਨ ਨਾਨਕ ਚੱਲਹਿ ਮਿਲੰਥਾ। ਹੁਣ ਆਰੰਭ ਵਿੱਚ ਤਾਂ ਇਸ ਸ਼ਬਦ ਦੇ ਗੁਰੂ ਰਾਮਦਾਸ ਜੀ ਕਹਿੰਦੇ ਨੇ, ਮੇਰਾ ਹੀਰਾ ਰਤਨ ਨਾਮ ਹਰ ਵਸਿਓ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰ ਨਾਮ ਦੀਓ ਰਿਣ ਲਾਥਾ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ, ਮੇਰੇ ਸਮਰੱਥ ਗੁਰੂ ਨੇ ਮੇਰੇ ਸਿਰ ਦੇ ਉੱਪਰ ਐਸਾ ਬਖਸ਼ਿਸ਼ ਭਰਿਆ ਹੱਥ ਧਰਿਆ ਹੈ, ਬਖਸ਼ਿਸ਼ ਨਾਲ ਮੇਰੇ ਹਿਰਦੇ ਦੇ ਅੰਦਰ ਗੁਰੂ ਦਾ ਰਤਨ ਰੂਪ ਨਾਮ ਵਸ ਗਿਆ ਹੈ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦੀਓ। ਗੁਰੂ ਨੇ ਐਸਾ ਨਾਮ ਰੂਪ ਰਤਨ ਬਖਸ਼ਿਸ਼ ਕਰ ਦਿੱਤਾ ਹੈ। ਇਸੇ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ 'ਚ ਗੁਰੂ ਕੇ ਅੰਮ੍ਰਿਤ ਬੋਲ ਹਨ, ਹਮ ਅੰਧਲੇ ਗਿਆਨਹੀਨ ਅਗਿਆਨੀ। ਹੇ ਵਾਹਿਗੁਰੂ, ਅਸੀਂ ਅੰਧੇ ਗਿਆਨ ਤੋਂ ਹੀਣੇ ਹਾਂ, ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਹੈ ਮਾਰਗ ਪੰਥਾ। ਵਾਹਿਗੁਰੂ, ਤੇਰੇ ਭਉ ਭਗਤੀ ਦੇ ਮਾਰਗ ਦੇ ਉੱਤੇ ਕਿਵੇਂ ਚੱਲੀਏ। ਸਤਿਗੁਰੂ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਨਿਮਰਤਾ ਜਨਾਈ ਆ, ਪਰ ਅਟਲ ਸਚਾਈ ਜੀ ਤੇ ਗੁਰੂ ਦੀ ਰਹਿਮਤ ਹੈ, ਬਖਸ਼ਿਸ਼ ਹੈ, ਉਹਨੂੰ ਹੀ ਮਨਬੁੱਧ ਰੂਪ ਨੇਤਰਾਂ ਦੇ ਅੰਦਰ ਗੁਰੂ ਦੀ ਬਖਸ਼ਿਸ਼ ਕੀਤੀ ਗਿਆਨ ਰੂਪ ਨਿਗਾਹ ਪ੍ਰਾਪਤ ਹੈ। ਨਹੀਂ ਤਾਂ ਅਸੀਂ ਅਗਿਆਨਤਾ ਦੇ ਅੰਧੇਰੇ ਦੇ ਅੰਦਰ ਭਟਕ ਰਹੇ ਹਾਂ। ਭਟਕ ਕਰਕੇ ਜੇ ਹੁਣ ਇੱਕ ਅੰਧਾ ਮਨੁੱਖ ਹੈ ਤੇ ਕਿਸੇ ਮਾਰਗ ਦੇ ਵਿੱਚ ਜਾ ਰਿਹਾ ਹੋਵੇ ਤੇ ਮੁੜ ਕੇ ਫਿਰ ਉਹ ਅੰਧੇ ਦਾ ਆਸਰਾ ਲਵੇ, ਕਿੰਨੀ ਅਗਿਆਨਤਾ। ਇੱਕ ਤਾਂ ਆਪ ਅੰਧਾ ਤੇ ਫਿਰ ਉਹ ਆਸਰਾ ਵੀ ਗਾਂ ਅੰਧੇ ਦਾ ਲੈ ਲਵੇ, ਉਹ ਤਾਂ ਬਹੁਤ ਵੱਡੀ ਮੂਰਖਤਾ ਹੀ ਹੈ ਨਾ। ਅੰਧੇ ਮਨੁੱਖ ਨੂੰ ਅੰਧਾ ਕਿਵੇਂ ਪਾਰ ਲਾਵੇਗਾ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪਾਵਨ ਬੋਲ ਹਨ ਇਸੇ ਵਾਰ ਦੇ ਅੰਦਰ, ਇਹਨਾਂ ਸਲੋਕਾਂ ਦੇ ਆਰੰਭ ਵਿੱਚ, ਅੰਧਾ ਆਗੂ ਜੇਤੀ ਹੈ। ਮਹਾਰਾਜ ਕਹਿੰਦੇ ਜੇ ਆਗੂ ਹੀ ਅੰਧਾ ਹੋ ਗਿਆ ਹੈ ਤੇ ਉਹ ਕਿਵੇਂ ਰਾਹ ਦੇ ਉੱਤੇ ਪਾ ਸਕਦਾ। ਅੰਧੇ ਕਹਿ ਦੱਸਿਆ ਰਾਹੇ ਅੰਧਾ ਹੋਏ ਸੋ ਜਾਏ, ਹੋਏ ਸੁਜਾਖਾ ਨਾਨਕਾ ਸੋ ਕਿਉਂ ਉਜੜ ਪਾਏ। ਮਹਾਰਾਜ ਕਹਿੰਦੇ ਅੰਧੇ ਦੇ ਮਗਰ ਅੰਧਾ ਮਨੁੱਖ ਲੱਗਦਾ ਹੈ, ਜਿਹੜਾ ਸੁਜਾਖਾ ਸਿਆਣਾ ਹੈ, ਗਿਆਨਵਾਨ ਹੈ, ਉਹ ਅੰਧੇ ਦੇ ਮਗਰ ਨਹੀਂ ਲੱਗਦਾ ਹੈ। ਅੱਜ ਦੀ ਤਾਂ ਹਾਲਤ ਐਸੀ ਆ, ਆਪਣੇ ਆਪ ਨੂੰ ਸੁਜਾਖੇ ਕਹਾਉਣ ਵਾਲੇ ਅੰਧਿਆਂ ਦੇ ਮਗਰ ਲੱਗ ਰਹੇ ਨੇ, ਫਿਰ ਉਹ ਅੰਧਿਆਂ ਦੀ ਹਾਲਤ ਐਸੀ ਹੀ ਹੋਣੀ ਹੈ ਨਾ। ਅੰਧੀ ਖੂਹੇ ਅੰਧੇ ਠੇਲੇ, ਜਿਵੇਂ ਭਾਈ ਗੁਰਦਾਸ ਜੀ ਦੇ ਬੋਲ ਨੇ, ਉਹ ਫਿਰ ਖੂਹ ਦੇ ਵਿੱਚ ਹੀ ਡਿੱਗਦੇ ਨੇ ਨਾ। ਖੂਹ ਵੀ ਐਸਾ ਅੰਨਾ, ਜੇ ਇੱਕ ਥਾਂ ਜ਼ਿਕਰ ਆਉਂਦਾ, ਇੱਕ ਕੋਈ ਅੰਧਾ ਮਨੁੱਖ ਬਹੁਤ ਭਿਆਨਕ ਜੰਗਲ ਦੇ ਅੰਦਰ ਐਸੀ ਜਗ੍ਹਾ ਵਿੱਚ ਜਾ ਕੇ ਘਿਰ ਗਿਆ ਜਿੱਥੋਂ ਉਹਨੂੰ ਰਾਹ ਨਹੀਂ ਲੱਭ ਰਿਹਾ, ਘੁਰਾਹੇ ਪੈ ਗਿਆ, ਅੱਖਾਂ 'ਚ ਨਿਗਾਹ ਹੈ ਨਹੀਂ ਸੀ, ਪ੍ਰਤੱਖ ਨਿਗਾਹ ਤੋਂ ਹੀਣਾ ਸੀ, ਇੱਧਰ ਉੱਧਰ ਭਟਕਦਾ ਹੋਇਆ ਰਾਹ ਲੱਭਦਾ ਲੱਭਦਾ ਜਦੋਂ ਥੱਕ ਗਿਆ ਤੇ ਭੁੱਖਾ ਵੀ ਬਹੁਤ, ਆਖਰ ਹੰਭ ਕੇ ਬੈਠ ਗਿਆ। ਥੋੜ੍ਹਾ ਸਮਾਂ ਬੀਤਿਆ, ਇਤਨੇ ਨੂੰ ਇੱਕ ਨਵਾਂ ਹੋਰ ਮਨੁੱਖ ਅੰਧਾ ਤਾਜ਼ਾ, ਉਹ ਤੁਰਿਆ ਆ ਰਿਹਾ ਸੀ, ਉਹਨੂੰ ਵੀ ਕੁਝ ਨਹੀਂ ਸੀ ਸੁੱਝ ਰਿਹਾ, ਉਹ ਵੀ ਕੁਰਾਹੇ ਪੈ ਗਿਆ। ਕੁਰਾਹੇ ਪੈਂਦਿਆਂ ਹੀ ਉਹ ਤਾਂ ਉੱਚੀ ਉੱਚੀ ਕੂਕਾਂ ਮਾਰ ਕੇ ਆਵਾਜ਼ ਦੇਣ ਲੱਗਿਆ ਵੀ ਐਸਾ ਕੋਈ ਸੁਜਾਖਾ ਮਨੁੱਖ ਹੈ ਜਿਹੜਾ ਮੈਨੂੰ ਰਾਹ ਦੱਸ ਦੇਵੇ, ਮੈਨੂੰ ਇਸ ਕਠਿਨ ਰਸਤੇ ਚੋਂ ਪਾਰ ਲਾ ਦੇਵੇ। ਜਿਹੜਾ ਹੁਣ ਅੰਧਾ ਮਨੁੱਖ ਪਹਿਲਾਂ ਸੀ, ਜਿਹੜਾ ਹੰਭ ਕੇ ਭਟਕ ਕੇ ਥੱਕ ਕੇ ਬੈਠ ਗਿਆ ਸੀ, ਰਾਹ ਲੱਭ ਨਹੀਂ ਸੀ ਰਿਹਾ, ਉਹਨੇ ਸੁਜਾਖਾ ਆਪਣੇ ਆਪ ਨੂੰ ਦੱਸ ਕੇ ਉਹ ਕਹਿਣ ਲੱਗਿਆ, ਹਾਂ ਮੈਂ ਹਾਂ, ਤੈਨੂੰ ਪਾਰ ਲਗਾ ਦੇਵਾਂਗਾ, ਨਗਾ ਦੇਵਾਂਗਾ, ਪਰ ਦੱਸ ਜੇ ਤੈਨੂੰ ਪਾਰ ਕਰ ਦਿੱਤਾ ਦੇਵੇਗਾ ਕੀ। ਉਹ ਜਿਹੜਾ ਨਵਾਂ ਅੰਧਾ ਮਨੁੱਖ ਸੀ, ਰਸਤੇ ਦੇ ਵਿੱਚੋਂ ਪਾਰ ਹੋਣਾ ਚਾਹੁੰਦਾ ਸੀ, ਉਹ ਕਹਿਣ ਲੱਗਿਆ ਹੋਰ ਤਾਂ ਮੇਰੇ ਕੋਲ ਹੈ ਕੁਝ ਨਹੀਂ, ਬਈ ਜੇ ਤੂੰ ਮੈਨੂੰ ਪਾਰ ਕਰ ਦੇਵੇਂਗਾ, ਲੰਘਾ ਦੇਵੇਂਗਾ, ਇਸ ਭਿਆਨਕ ਜੰਗਲ ਚੋਂ ਬਾਹਰ ਕੱਢ ਦੇਵੇਂਗਾ, ਮੇਰੇ ਕੋਲ ਖਾਣ ਲਈ ਇੱਕ ਚੂਰੀ ਹੈ, ਜਦ ਮੈਂ ਤੁਰਿਆ ਸੀ ਉਹ ਚੂਰੀ ਲੈ ਕੇ ਤੁਰਿਆ ਸੀ, ਮੈਂ ਤੈਨੂੰ ਇਹ ਖਾਣ ਲਈ ਦੇ ਸਕਦਾ। ਹੁਣ ਜਿਹੜਾ ਪਹਿਲਾ ਅੰਧਾ ਮਨੁੱਖ ਸੀ ਜਿਹਨੇ ਸੁਜਾਖੇ ਹੋਣ ਦਾ ਢੰਡੋਰਾ ਪਿੱਟ ਦਿੱਤਾ ਵੀ ਮੈਂ ਸੁਜਾਖਾ, ਮੈਂ ਰਾਹ ਦੱਸ ਦੇਵਾਂਗਾ, ਭੁੱਖਾ ਵੀ ਬਹੁਤ ਸੀ, ਉਹ ਕਹਿਣ ਲੱਗਿਆ ਚੰਗਾ, ਅਸਲ ਰਸਤੇ ਤੇ ਪਹੁੰਚਾਉਣ ਦੀ ਇਹ ਕੀਮਤ ਤਾਂ ਨਹੀਂ ਹੈ, ਇਸ ਭਿਆਨਕ ਜੰਗਲ ਚੋਂ ਕੱਢ ਦੇਣ ਦੀ ਕੀਮਤ ਤਾਂ ਇਹ ਹੈ ਨਹੀਂ ਚੂਰੀ, ਪਰ ਚੰਗਾ ਜਦ ਤੇਰੇ ਕੋਲ ਕੁਝ ਹੋਰ ਨਹੀਂ ਹੈ, ਇਹੀ ਸਹੀ, ਲਿਆ ਚੂਰੀ ਦੇ, ਪਹਿਲਾਂ ਖਾਈਏ, ਫਿਰ ਤੈਨੂੰ ਮੈਂ ਪਾਰ ਕਰਾਂਗਾ। ਕਹਿੰਦੇ ਉਸ ਨੇ ਆਪਣੀ ਚੂਰੀ ਦੇ ਦਿੱਤੀ, ਪਹਿਲੇ ਅੰਧੇ ਮਨੁੱਖ ਨੇ ਚੂਰੀ ਰੱਜ ਕੇ ਖਾਧੀ, ਫਿਰ ਬਾਅਦ 'ਚ ਖਾ ਕਰਕੇ ਉਹਦਾ ਹੱਥ ਫੜ ਲਿਆ, ਦੱਸਿਆ ਨਹੀਂ ਵੀ ਮੈਂ ਵੀ ਅੰਧਾ। ਕਹਿੰਦੇ ਦੋਵੇਂ ਜਾਣੇ ਤੁਰ ਪਏ ਹਨ, ਜਿਹੜਾ ਪਹਿਲਾ ਅੰਧਾ ਸੀ ਉਹ ਮੂਹਰੇ ਤੁਰਿਆ ਜਾਂਦਾ ਹੈ, ਜਿਹੜਾ ਦੂਜਾ ਅੰਧਾ ਸੀ ਉਹਦੇ ਮਗਰ ਲੱਗ ਤੁਰਿਆ ਹੈ, ਦੋਵੇਂ ਤੁਰੇ ਜਾ ਰਹੇ ਨੇ। ਰਸਤਾ ਹੁਣ ਮੂਹਰਲੇ ਨੂੰ ਵੀ ਨਹੀਂ ਸੀ ਦਿੰਦਾ, ਅੰਧੇ ਕਹਿ ਰਾਹੇ ਦੱਸਿਆ, ਅੰਧਾ ਹੋਏ ਸੋ ਜਾਏ, ਹੋਏ ਸੁਜਾਖਾ ਨਾਨਕਾ ਸੋ ਕਿਉਂ ਉਜੜ ਪਾਏ। ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਜਿਹੜਾ ਸੁਜਾਖਾ ਹੈ ਉਹਨੇ ਮਗਰ ਕਿਵੇਂ ਲੱਗੂਗਾ। ਕਾਰਨ ਇਹੀ ਸੀ, ਦੂਜਾ ਵੀ ਅੰਧਾ ਸੀ, ਉਹਨੂੰ ਦੀਦਾ ਨਹੀਂ ਸੀ, ਉਹਨੂੰ ਨਹੀਂ ਪਤਾ ਲੱਗਿਆ ਵੀ ਮੂਰਲਾ ਮਨੁੱਖ ਵੀ ਅੰਧਾ ਹੀ ਹੈ ਜੀ ਤੋਂ ਮੈਂ ਪੁੱਛ ਰਿਹਾ। ਉਹਦੇ ਮਗਰ ਲੱਗ ਤੁਰਿਆ, ਜਾਂਦਿਆਂ ਜਾਂਦਿਆਂ ਅੱਗੇ ਖੂਹ ਦੇ ਵਿੱਚ ਦੋਵੇਂ ਡਰੰਬ ਦੇ ਨੇ ਡਿੱਗ ਪਏ। ਖੂਹ 'ਚ ਪਾਣੀ ਹੈ ਨਹੀਂ ਸੀ, ਅੰਨਾ ਖੂਹ ਸੀ, ਮਿੱਟੀ ਘੱਟੇ ਨਾਲ ਕੁਝ ਭਰਿਆ ਸੀ ਸੀ ਡੂੰਘਾ। ਹੁਣ ਜਿਹੜਾ ਮਨੁੱਖ ਅੰਧਾ ਜਿਹਦੇ ਚੂਰੀ ਸੀ ਕੋਲ, ਜਿਹੜਾ ਮਗਰੋਂ ਆਇਆ ਸੀ, ਜਿਹਨੇ ਕਿਹਾ ਸੀ ਮੈਨੂੰ ਪਾਰ ਲਾ ਦੇਵੇ, ਉਹਦੇ ਭਾਦਾ ਮੈਂ ਇਕੱਲਾ ਹੀ ਡਿੱਗਿਆ। ਉਹ ਥੱਲੇ ਡਿੱਗਦਿਆਂ ਪਹਿਲਾਂ ਤਾਂ ਉਹਨੂੰ ਬੁਰੇ ਸ਼ਬਦ ਬੋਲਣ ਲੱਗਿਆ, ਦੂਜੇ ਨੂੰ ਬਹੁਤ ਗਾਲਾਂ ਦਿੱਤੀਆਂ, ਉਦੋਂ ਬਾਅਦ ਉੱਚੀ ਉੱਚੀ ਧਾਹਾਂ ਮਾਰ ਕੇ ਰੋਣ ਲੱਗ ਪਿਆ। ਜਦੋਂ ਉੱਚੀ ਉੱਚੀ ਧਾਹਾਂ ਮਾਰ ਕੇ ਰੋਣ ਲੱਗਿਆ ਤਾਂ ਲਾਗੇ ਕੋਲੇ ਖੂਹ ਦੇ ਵਿੱਚ ਬੈਠਾ ਦੂਜਾ ਆਂਦਾ ਕਹਿਣ ਲੱਗਿਆ, ਭਰਾਵਾ ਕੋਈ ਨਾ, ਰੋ ਨਾ ਧਾਹਾਂ ਮਾਰ ਕੇ, ਮੈਂ ਵੀ ਤੇਰੇ ਨਾਲ ਹੀ ਬੈਠਾ, ਮੈਂ ਬਾਹਰ ਨਹੀਂ ਹਾਂ, ਤੈਨੂੰ ਭੁਲੇਖਿਆ ਵੀ ਮੈਂ ਕਿਤੇ ਬਾਹਰ ਹੋਵਾਂਗਾ, ਮੈਂ ਵੀ ਖੂਹ ਦੇ ਵਿੱਚ ਤੇਰੇ ਨਾਲ ਹੀ ਡਿੱਗਿਆ ਪਿਆ। ਉਹ ਕਹਿਣ ਲੱਗਿਆ, ਅੱਛਾ, ਕਹਿੰਦਾ ਤੂੰ ਤਾਂ ਸੁਜਾਖਾ ਸੀ, ਫਿਰ ਤੂੰ ਕਿਉਂ ਡਿੱਗ ਪਿਆ? ਕਹਿਣ ਲੱਗਿਆ, ਮੈਂ ਸੁਜਾਖਾ ਨਹੀਂ ਸੀ, ਮੈਂ ਵੀ ਅੰਧਾ ਹੀ ਸੀ। ਕਹਿੰਦਾ ਫਿਰ ਤੈਂ ਝੂਠ ਕਿਉਂ ਬੋਲਿਆ? ਕਹਿੰਦਾ ਝੂਠ ਪੇਟ ਨੇ, ਭੁੱਖ ਨੇ ਮਰਵਾਇਆ, ਭੁੱਖਾ ਸੀ ਮੈਂ, ਪੇਟ ਦੀ ਭੁੱਖ ਨੇ ਝੂਠ ਮਰਵਾਇਆ, ਇਸ ਕਰਕੇ ਅੱਜ ਵੀ ਪੇਟ ਪੂਰਤੀ ਲਈ ਬਹੁਤ ਸਾਰੇ ਅੰਧੇ ਜਿਹੜੇ ਅਗਿਆਨੀ ਗੁਰੂ ਨੇ ਨਾ, ਉਹ ਸੁਜਾਖੇ ਹੋਣ ਦਾ ਢੰਡੋਰਾ ਦੇ ਕੇ ਅਨੇਕਾਂ ਨੂੰ ਲੁੱਟਦੇ ਪਏ ਨੇ, ਅਨੇਕਾਂ ਦੇ ਕੋਲੋਂ ਖਾਂਦੇ ਨੇ, ਆਪ ਤਾਂ ਡਿੱਗਦੇ ਨੇ। ਭਾਈ ਗੁਰਦਾਸ ਜੀ ਕਹਿੰਦੇ, ਅੰਧੀ ਖੂਹ ਹੀ ਅੰਧੇ ਠੇਲੇ, ਤੇ ਉਹ ਅੰਧੇ ਆਪ ਵੀ ਖੂਹ ਵਿੱਚ ਡਿੱਗਦੇ ਨੇ ਤੇ ਦੂਜਿਆਂ ਨੂੰ ਵੀ ਡੇਗ ਰਹੇ ਹਨ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਇਹ ਅੰਮ੍ਰਿਤ ਵਚਨ ਕਹੇ ਹਨ। ਅਸਲ ਅੰਧਾ ਕੌਣ ਹੈ? ਗੁਰੂ ਪਾਤਸ਼ਾਹ ਜੀ ਕਹਿੰਦੇ, ਅੰਧਾ ਉਹ ਆ ਜਿਹਨੂੰ ਸੁਝਦਾ ਨਹੀਂ, ਜਿਹੜਾ ਪਰਮੇਸ਼ਵਰ ਤੋਂ ਭੁੱਲਿਆ ਹੋਇਆ, ਜਿਹੜਾ ਭਟਕਿਆ ਹੋਇਆ ਹੈ। ਗੁਰੂ ਰਾਮਦਾਸ ਜੀ ਮਹਾਰਾਜ ਦੇ ਪਾਵਨ ਬੋਲ ਬਾਣੀ ਦੇ ਅੰਦਰ ਆਪਾਂ ਪੜ੍ਹਦੇ ਹਾਂ, ਹਮ ਅੰਧਲੇ ਅੰਧ ਵਿਖੈ ਵਿਖ ਰਾਤੇ, ਕਿਉਂ ਚੱਲ ਹੈ ਗੁਰ ਚਾਲੇ। ਅਗਿਆਨਤਾ ਦੇ ਅੰਦਰ ਅੰਧੇ ਮਨੁੱਖ ਘਿਰੇ ਹੋਏ, ਵਿਸ਼ਿਆਂ ਦੇ ਵਿੱਚ ਫਸੇ ਹੋਏ, ਖਚਿਤ ਹੋਏ ਹੋਏ, ਅਸਲ ਜਿਹੜਾ ਮਾਰਗ ਹੈ ਉਹ ਤੇ ਕਿਵੇਂ ਚੱਲ ਸਕਦਾ? ਮਨੁੱਖ ਨਹੀਂ ਚੱਲ ਸਕਦਾ ਹੈ। ਬਹੁਤ ਸਾਰੇ ਮਨੁੱਖ ਗੁਰੂ ਦੇ ਸਿਧਾਂਤ ਤੋਂ ਥਿੜਕੇ ਹੋਏ, ਜਿੰਨਾ ਕੁ ਕੁਝ, ਜਿਵੇਂ ਅੰਧਿਆਂ ਦੀ ਇੱਕ ਸਾਖੀ ਐਸੀ ਵੀ ਆਉਂਦੀ ਆ, ਇੱਕ ਚਾਰ ਅੰਧੇ ਸਨ, ਉਹਨਾਂ ਚਾਰਿਆਂ ਅੰਧਿਆਂ ਨੇ ਇੱਕ ਸਿਆਣੇ ਮਨੁੱਖ ਨੂੰ ਕਿਹਾ ਵੀ ਅਸੀਂ ਹਾਥੀ ਵੇਖਣਾ ਚਾਹੁੰਦੇ ਹਾਂ। ਉਹ ਸਿਆਣਾ ਸੁਜਾਖਾ ਮਨੁੱਖ ਕਹਿਣ ਲੱਗਿਆ ਵੀ ਕੋਈ ਨਾ, ਹਾਥੀ ਤੁਹਾਨੂੰ ਵਿਖਾ ਦਿੰਦਾ। ਚਾਰਾਂ ਨੂੰ ਕਹਿੰਦੇ ਹਾਥੀ ਦੇ ਕੋਲ ਲੈ ਗਿਆ, ਅੰਧੇ ਸਨ ਅੱਖਾਂ ਤੋਂ, ਕਹਿਣ ਲੱਗਿਆ ਵੀ ਮੈਂ ਤੁਹਾਨੂੰ ਜੋ ਦਿਖਾਊਂਗਾ ਉਹ ਤੁਸੀਂ ਅੱਖਾਂ ਨਾਲ ਤਾਂ ਵੇਖ ਨਹੀਂ ਸਕਦੇ, ਹੱਥਾਂ ਨਾਲ ਹੀ ਤੁਸੀਂ ਵੇਖ ਸਕਦੇ ਹੋ। ਕਹਿੰਦੇ ਹਾਂ ਸਾਨੂੰ ਵਿਖਾ। ਉਹ ਬੜਾ ਚਲਾਕ ਸੀ ਮਨੁੱਖ ਜਿਹੜਾ ਦਿਖਾਵਣ ਵਾਲਾ ਸੀ, ਹਾਥੀ ਦਿਖਾਉਣ ਵਾਲਾ ਮਨੁੱਖ ਚਲਾਕ ਸੁਜਾਖਾ। ਉਹਨੇ ਇੱਕ ਅੰਧੇ ਦਾ ਹੱਥ ਫੜਿਆ ਤੇ ਉਹਨੇ ਹਾਥੀ ਦੇ ਕੰਨਾਂ ਨੂੰ ਹੱਥ ਲਵਾ ਦਿੱਤਾ ਵੀ ਆਹ ਹਾਥੀ ਆ। ਉਹਨੂੰ ਪਿੱਛੇ ਹਟਾ ਦਿੱਤਾ ਵੀ ਹੁਣ ਮੈਂ ਦੂਜੇ ਨੂੰ ਵਿਖਾ ਦੇਵਾਂ। ਉਹਨੇ ਦੂਜੇ ਦਾ ਹੱਥ ਫਿਰ ਫੜਿਆ, ਉਹਨੇ ਹਾਥੀ ਦੀ ਇੱਕ ਲੱਤ ਉਹਨੂੰ ਫੜਾ ਦਿੱਤੀ, ਉਹਨੂੰ ਜੱਫਾ ਪਵਾ ਦਿੱਤਾ। ਕਹਿੰਦੇ ਉਹਨੇ ਦੇਖ ਲਿਆ ਸੀ ਚੰਗੀ ਤਰ੍ਹਾਂ, ਲੱਤ ਨੂੰ ਥੱਲਿਓਂ ਫੇਰ ਕੇ ਤਾਂ ਤੱਕ ਚੰਗੀ ਤਰ੍ਹਾਂ ਫੇਰ ਕੇ ਵੇਖਿਆ ਵੀ ਆਹ ਹਾਥੀ ਆ। ਉਹਨੂੰ ਫਿਰ ਪਿੱਛੇ ਕਰ ਦਿੱਤਾ। ਕਹਿੰਦੇ ਤੀਜੇ ਮਨੁੱਖ ਨੂੰ ਉਹਨੇ ਫੜਿਆ ਤੇ ਤੀਜੇ ਨੂੰ ਫੜ ਕਰਕੇ ਢਿੱਡ ਨੂੰ ਹਾਥੀ ਦੇ ਨੂੰ ਕਹਿੰਦੇ ਹੱਥ ਲਵਾ ਦਿੱਤਾ ਵੀ ਆਹ ਦੇਖ। ਅੱਛਾ, ਉਹਨੇ ਚੰਗੀ ਤਰ੍ਹਾਂ ਥੱਲੇ ਤੇ ਉੱਪਰ ਨੂੰ ਹੱਥ ਜਿੰਨਾ ਕੁ ਜਾਂਦਾ ਸੀ ਹਾਥੀ ਦੇ ਢਿੱਡ ਨੂੰ ਲਗਾ ਕੇ ਦੇਖਿਆ ਵੀ ਅੱਛਾ ਆਹ ਹਾਥੀ ਆ। ਉਹਨੂੰ ਪਿੱਛੇ ਹਟਾ ਦਿੱਤਾ। ਕਹਿੰਦੇ ਚੌਥੇ ਅੰਧੇ ਮਨੁੱਖ ਨੂੰ ਫੜਿਆ, ਹਾਥੀ ਦੀ ਪੂਛ ਦੇ ਕੋਲ ਲਿਜਾ ਕੇ ਪਿੱਛੇ ਹਾਥੀ ਦੀ ਪੂਛ ਫੜਾ ਦਿੱਤੀ, ਤਾਂ ਤੋਂ ਥੱਲੇ ਨੂੰ ਪੂਛ ਦੇ ਹੱਥ ਲਿਜਾ ਕੇ ਦੇਖਿਆ ਵੀ ਇਹ ਤਾਂ ਇਸ ਤਰ੍ਹਾਂ ਵੀ ਜਿਵੇਂ ਕੋਈ ਲੱਜ ਕੋਈ ਰੱਸਾ ਹੁੰਦਾ। ਅੰਧੇ ਨੇ ਚਾਰਾਂ ਨੇ ਹਾਥੀ ਵੇਖਿਆ, ਪਰ ਹਾਥੀ ਵੱਖਰਾ ਵੱਖਰਾ। ਇੱਕ ਹੋਰ ਮਨੁੱਖ ਸਿਆਣਾ ਕੋਲ, ਕਹਿੰਦੇ ਉਹ ਚਾਰਾਂ ਨੂੰ ਪੁੱਛਣ ਲੱਗਿਆ ਵੀ ਦੱਸੋ ਹਾਥੀ ਕਿਹਾ ਜਾਂ ਤੁਸੀਂ ਵੇਖਿਆ? ਕਹਿੰਦੇ ਹਾਂ ਅਸੀਂ ਹੁਣੀ ਵੇਖ ਕੇ ਹਟੇ, ਹਾਥੀ ਵੇਖ ਲਿਆ। ਜਿਹੜਾ ਪੁੱਛਣ ਵਾਲਾ ਸੀ ਮਨੁੱਖ ਇੱਕ ਨੂੰ ਕਹਿਣ ਲੱਗਿਆ ਵੀ ਤੂੰ ਦੱਸ। ਉਹ ਜਿਹਨੇ ਪਹਿਲਾਂ ਹਾਥੀ ਵੇਖਿਆ ਸੀ ਕਹਿੰਦਾ ਵੀ ਹਾਂ ਮੈਂ ਵੇਖਿਆ ਹੈਗਾ, ਮੈਂ ਕੇਲਾ ਵੀ ਵੇਖਿਆ ਸੀ, ਕੇਲੇ ਦੇ ਪੱਤੇ ਜਿਹੇ ਜਿਹੇ ਹੁੰਦੇ ਆ ਨਾ, ਹਾਥੀ ਇਸ ਤਰ੍ਹਾਂ ਦਾ ਹੈ। ਉਹ ਕਹਿਣ ਲੱਗਿਆ ਅੱਛਾ ਠੀਕ ਆ, ਕਿਉਂਕਿ ਉਹਨੇ ਉਹ ਕੰਨ ਹੀ ਵੇਖੇ ਸੀ। ਦੂਜਰਾ ਕਹਿਣ ਲੱਗਿਆ ਕੋਲੇ ਖਲੋਤਾ, ਕਹਿੰਦਾ ਨਹੀਂ ਝੂਠ ਬੋਲਦਾ ਤੂੰ, ਤੈਂ ਨਹੀਂ ਹਾਥੀ ਵੇਖਿਆ, ਤੈਨੂੰ ਕੀ ਵਿਖਾ ਦਿੱਤਾ ਇਸਨੇ, ਹਾਥੀ ਤਾਂ ਮੈਂ ਵੇਖਿਆ। ਉਹ ਕਹਿੰਦੇ ਦੱਸ ਤੈਂ ਕਿਸ ਤਰ੍ਹਾਂ ਦਾ ਵੇਖਿਆ? ਉਹ ਕਹਿਣ ਲੱਗਿਆ ਜਿਸ ਤਰ੍ਹਾਂ ਦਾ ਕੋਈ ਥਮਲਾ ਮਕਾਨ 'ਚ ਖੜਾ ਕੀਤਾ ਹੁੰਦਾ ਹੈ, ਹਾਥੀ ਤਾਂ ਇਸ ਤਰ੍ਹਾਂ ਦਾ, ਮੈਂ ਆਹ ਵੇਖਿਆ ਹੁਣੀ ਦਿਖਾਇਆ ਇਸਨੇ। ਫਿਰ ਤੀਜਾ ਮਨੁੱਖ ਕਹਿਣ ਲੱਗਿਆ ਨਹੀਂ ਤੂੰ ਝੂਠ ਬੋਲਦਾ, ਮੈਂ ਹਾਥੀ ਵੇਖਿਆ ਅਸਲ। ਤੀਜਾ ਕਹਿਣ ਲੱਗਿਆ ਜਿਵੇਂ ਪਾਥੀਆਂ ਦਾ ਗਹੀਰਾ ਵੱਡਾ ਹੁੰਦਾ, ਹਾਥੀ ਦਾ ਇਸ ਤਰ੍ਹਾਂ ਦਾ ਹੁੰਦਾ। ਚੌਥਾ ਉੱਚੀ ਕਹਿਣ ਲੱਗਿਆ, ਨਾ ਜੀ ਤੁਸੀਂ ਤਿੰਨੇ ਝੂਠ ਬੋਲਦੇ ਹੋ, ਤੁਹਾਨੂੰ ਤਾਂ ਫਿਰ ਕੁਝ ਹੋਰ ਹੀ ਵਿਖਾ ਦਿੱਤਾ, ਹਾਥੀ ਤਾਂ ਮੈਨੂੰ ਵਿਖਾਇਆ। ਚੌਥੇ ਨੂੰ ਕਹਿੰਦੇ ਕਿਸ ਤਰ੍ਹਾਂ ਦਾ ਵੇਖਿਆ? ਕਹਿੰਦਾ ਮੈਂ ਦੇਖਿਆ ਜਿਸ ਤਰ੍ਹਾਂ ਦੀ ਕੋਈ ਲੱਜ ਕੋਈ ਰੱਸਾ ਹੁੰਦਾ, ਹਾਥੀ ਇਸ ਤਰ੍ਹਾਂ ਦਾ ਹੁੰਦਾ। ਅਸਲ ਚ ਕਾਰਨ ਪਰਮੇਸ਼ਰ ਵਾਹਿਗੁਰੂ ਨੂੰ ਕਿਸੇ ਨੇ ਵੀ ਨਹੀਂ ਦੇਖਿਆ। ਐਸੇ ਚਾਰਾਂ ਅੰਧਿਆਂ ਦੀ ਤਰ੍ਹਾਂ ਆਪੋ ਆਪਣਾ ਢੰਡੋਰਾ ਪਿੱਟਣ ਵਾਲੇ, ਤਦ ਹੀ ਦਸਮ ਪਾਤਸ਼ਾਹ ਨੇ ਆਪਣੀ ਅੰਮ੍ਰਿਤ ਬਾਣੀ ਚ ਜੋ ਨਿਤਨੇਮ ਦੀ ਬਾਣੀ ਆਪਾਂ ਪੜ੍ਹਦੇ ਹਾਂ, ਹਜ਼ੂਰ ਦੇ ਬੋਲ ਨੇ, ਮਹਾਂਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ। ਮਹਾਰਾਜ ਕਹਿੰਦੇ ਸ਼ਿਵ ਜੀ ਨੂੰ ਹੀ ਬਹੁਤੇ ਉਹ ਜਿਹੜਾ ਕਲਿਆਣ ਸਰੂਪ ਵਾਹਿਗੁਰੂ ਮੰਨੀ ਬੈਠੇ ਨੇ, ਵੀ ਇਹੀ ਵਾਹਿਗੁਰੂ ਹੈ। ਇਸੇ ਕਰਕੇ 9 ਕਰੋੜ ਦੁਰਗਾ, 33 ਕਰੋੜ ਦੇਵਤੇ, ਉਹ ਤਾਂ ਵੱਖਰੀ ਗੱਲ ਰਹਿ ਗਈ ਦੇਵੀਆਂ ਦੀ ਤਾਂ, ਤੇ ਪੱਥਰਾਂ ਨੂੰ ਵੀ ਰੱਬ ਮੰਨ ਕੇ ਸੰਸਾਰੀ ਲੋਕ ਪੂਜਣ ਲੱਗ ਪਏ। ਉਹਨਾਂ ਨੇ ਉੱਥੋਂ ਤੱਕ ਹੀ ਉਹੀ ਕੁਝ ਵੇਖਿਆ, ਕਿਉਂਕਿ ਸੁਣ ਵੱਡਾ ਆਖਾ ਸਭ ਕੋਏ ਕੇਵਲ ਵੱਡਾ ਡਿੱਠਾ ਹੋਏ। ਵੇਖਣ ਵਾਲੀਆਂ ਅੱਖਾਂ ਹੀ ਨਹੀਂ ਸਨ, ਜੇ ਤਾਂ ਉਹ ਅੱਖਾਂ ਹੁੰਦੀਆਂ ਦੇਖਣ ਵਾਲੀਆਂ, ਉੱਥੋਂ ਤੱਕ ਪਹੁੰਚ ਹੁੰਦੀ, ਫਿਰ ਹੀ ਸਮਝ ਪੈਂਦੀ, ਫਿਰ ਹੀ ਅਸਲੀਅਤ ਦਾ ਪਤਾ ਲੱਗਦਾ। ਉਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਜਿਹਦੇ ਤੇ ਬਖਸ਼ ਹੁੰਦੀ ਆ, ਜਿਹਦੇ ਤੇ ਰਹਿਮਤ ਹੁੰਦੀ ਆ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਉਹ ਤਾਂ ਮੇਰੇ ਪਾਤਸ਼ਾਹ ਜੀ ਕਹਿੰਦੇ ਜੀ ਤੇ ਕਿਰਪਾ ਹੋ ਜਾਂਦੀ ਆ, ਸੰਤ ਸੰਗ ਅੰਤਰ ਪ੍ਰਭ ਡਿਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ, ਸਗਲ ਸਮਿਗਰੀ ਏਕਸ ਘਟਮਾਹੇ, ਅਣਕ ਰੰਗ ਨਾਨਾ ਦ੍ਰਿਸ਼ਟਾਹੇ, ਨੌਨ ਦੇ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸਕਾ ਬਿਸਰਾਮ। ਸੋ ਸਮਰੱਥ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਆਓ ਭਗਤ ਨਾਮਦੇਵ ਜੀ ਦੀ ਰਸਨਾ ਦੁਆਰਾ ਇਹ ਪਵਿੱਤਰ ਅੱਜ ਦਾ ਪ੍ਰਮਾਣ, ਅੱਜ ਦਾ ਮੁੱਖ ਵਾਕ ਜੋ ਆਪ ਮੂਲ ਪਾਠ ਰੂਪ ਵਿੱਚ ਸਰਵਣ ਕੀਤਾ ਹੈ, ਆਓ ਇਸ ਦੀ ਵਿਚਾਰ ਮਨਵਿਰਤੀਆਂ ਨੂੰ ਇਕਾਗਰ ਕਰਕੇ ਆਰੰਭਤਾ ਤੋਂ ਪ੍ਰੇਮ ਨਾਲ ਭਾਵਨਾ ਨਾਲ ਸ਼੍ਰਵਣ ਕਰੀਏ।
ਵਾਹਿਗੁਰੂ ਸਾਹਿਬ ਜੀ, ਨਾਮ ਦੇਵ ਜੀ, ਮੈਂ ਅੰਦੋਲੇ ਕੀਟੇ ਕਾ, ਤੇਰਾ ਨਾਮ ਖੁੰਦਕਾਰਾ।
ਮੈਂ ਅੰਦਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ। ਖੁੰਦਕਾਰਾ ਦਾ ਅਰਥ ਸੰਪਰਦਾਇ ਵਿਦਵਾਨਾਂ ਨੇ ਸੱਤਾਂ ਬਲੈਤਾਂ ਦੇ ਪਾਤਸ਼ਾਹ ਕੀਤਾ। ਅਜੋਕੇ ਸਮੇਂ ਦੇ ਵਿਦਵਾਨਾਂ ਨੇ ਵੀ ਇਕੱਲਾ ਬਾਦਸ਼ਾਹ ਕਿਹਾ ਖੁੰਦਕਾਰਾ ਨੂੰ। ਉਹਦਾ ਪ੍ਰਾਚੀਨ ਦੇ ਕੁਝ ਵਿਦਵਾਨ ਇਸ ਤਰ੍ਹਾਂ ਵੀ ਖੁੰਦਕਾਰਾ ਦਾ ਅਰਥ ਕਰਦੇ ਨੇ, ਜਿਵੇਂ ਧੋਬੀ ਦੇ ਪਟੜੇ ਨੂੰ ਇੱਕ ਕਿੱਲਾ ਗੱਡ ਕੇ ਆਸਰਾ ਦਿੱਤਾ ਹੁੰਦਾ ਨਾ ਕੱਪੜੇ ਧੋਣ ਵੇਲੇ, ਇਹ ਵੀ ਕੀਤਾ ਵਿਦਵਾਨਾਂ ਨੇ ਵੀ ਜਿਵੇਂ ਧੋਬੀ ਦੇ ਪਟੜੇ ਨੂੰ ਕਿੱਲੇ ਦਾ ਆਸਰਾ ਹੁੰਦਾ ਹੈ। ਇਸੇ ਤਰ੍ਹਾਂ ਭਗਤ ਨਾਮਦੇਵ ਜੀ ਕਹਿੰਦੇ ਨੇ ਵਾਹਿਗੁਰੂ ਮੈਂ ਅੰਧੇ ਮਨੁੱਖ ਨੂੰ ਤੇਰੇ ਨਾਮ ਦਾ ਆਸਰਾ ਹੈ। ਅਥਵਾ ਭਗਤ ਜੀ ਕਹਿੰਦੇ ਨੇ ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ। ਹੇ ਸੱਤਾਂ ਬਲੈਤਾਂ ਦੇ ਪਾਤਸ਼ਾਹ, ਭਾਵ ਪਾਤਸ਼ਾਹ ਦੇ ਪਾਤਸ਼ਾਹ, ਹੇ ਵਾਹਿਗੁਰੂ ਰੂਪ ਬਾਦਸ਼ਾਹ, ਮੈਂ ਅੰਧਲੇ ਕੀ ਟੇਕ, ਜਿਵੇਂ ਅੰਧੇ ਮਨੁੱਖ ਨੂੰ ਡੰਗੋਰੀ ਦੀ ਟੇਕ ਹੁੰਦੀ ਆ, ਉਹਦਾ ਸਹਾਰਾ ਹੁੰਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਤੇਰੇ ਨਾਮ ਦੀ ਮੇਰੀ ਨੂੰ ਟੇਕ ਹੈ, ਤੇਰੇ ਨਾਮ ਦਾ ਹੀ ਮੇਰਾ ਸਹਾਰਾ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਇਹ ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਇਹ ਵੀ ਉੱਥੇ ਅਰਥ ਕਰਦਿਆਂ ਜ਼ਿਕਰ ਕੀਤਾ ਹੈ, ਕਹਿੰਦੇ ਜਿਵੇਂ ਅੰਧੇ ਮਨੁੱਖ ਦੇ ਕੋਲ ਸੋਟੀ ਹੁੰਦੀ ਆ ਤੇ ਸੋਟੀ ਦੇ ਸਹਾਰੇ ਦੇ ਉੱਤੇ ਮਨੁੱਖ ਤੁਰਦਾ ਅੰਧਾ, ਉਹਦੇ ਨਾਲ ਟੋ ਟੋ ਕੇ ਤੁਰਦਾ, ਕਹਿੰਦੇ ਜੇ ਕੋਈ ਅੰਧੇ ਨੂੰ ਫਿਰ ਛੇੜ ਲਵੇ ਫਿਰ ਉਹ ਸੋਟੀ ਵਾਹ ਵੀ ਦਿੰਦਾ, ਉਹਦੇ 'ਤੇ ਡਾਂਗ ਵੀ ਮਾਰ ਦਿੰਦਾ। ਕਹਿੰਦੇ ਇਸੇ ਤਰ੍ਹਾਂ ਕਹਿੰਦੇ ਜਿਹੜੇ ਗਿਆਨਵਾਨ ਮਨੁੱਖ ਨੇ, ਜਿਨ੍ਹਾਂ ਦੇ ਮਨਬੁੱਧ ਰੂਪੀ ਨੇਤਰਾਂ ਦੇ ਵਿੱਚ ਵਾਹਿਗੁਰੂ ਨੇ ਨਾਮ ਰੂਪ ਆਸਰਾ, ਨਾਮ ਰੂਪ ਸੋਟੀ ਬਖਸ਼ ਦਿੱਤੀ, ਉਹ ਮਾਇਆ ਰੂਪ ਸਪਣੀ ਦੇ ਕਹਿੰਦੇ ਫਿਰ ਸੋਟਾ ਵੀ ਮਾਰ ਦਿੰਦੇ ਨੇ, ਜਿਵੇਂ ਭਗਤਾਂ ਨੇ ਮਾਰਨਾ ਕੀਤਾ। ਕਹਿੰਦੇ ਨਾਮ ਰੂਪ ਡੰਡੇ ਦੇ ਨਾਲ ਉਹ ਮਾਇਆ ਰੂਪ ਠੱਗਣੀ ਨੂੰ ਕਹਿੰਦੇ ਮਾਰ ਵੀ ਛੱਡਦੇ ਨੇ, ਭੰਨ ਵੀ ਦਿੰਦੇ ਨੇ। ਵਾਹਿਗੁਰੂ ਪਰਮੇਸ਼ਰ ਦਾ ਨਾਮ ਐਸਾ ਹੈ, ਭਗਤ ਜੀ ਕਹਿੰਦੇ ਨੇ ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ। ਹੈ ਵਾਹਿਗੁਰੂ ਮੈਂ ਅੰਧੇ ਅਗਿਆਨੀ ਨੂੰ ਤੇਰੇ ਨਾਮ ਦਾ ਹੀ ਆਸਰਾ ਹੈ।
ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਅਧਾਰਾ।
ਮੈਂ ਗਰੀਬ ਮੈਂ ਮਸਕੀਨ, ਹੈ ਵਾਹਿਗੁਰੂ ਮੈਂ ਗਰੀਬ ਹਾਂ, ਕੰਗਾਲ ਹਾਂ, ਮੈਂ ਮਸਕੀਨ ਬਹੁਤ ਹੀ ਨਮਾਣਾ ਆਜਜ਼ ਹਾਂ। ਸਤਿਗੁਰੂ ਗੁਰੂ ਰਾਮਦਾਸ ਜੀ ਦੇ ਵਾਹ ਬੋਲ ਆਪਾਂ ਹਮ ਗਰੀਬ ਮਸਕੀਨ ਸੋਹਿਲਾ ਨਾਮੇ ਬਾਣੀ ਦੇ ਅੰਦਰ ਵੀ ਪੜ੍ਹਦੇ ਹਾਂ, ਜਾਂ ਸੁਖੀ ਵਸੈ ਮਸਕੀਨੀਆ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ। ਮਸਕੀਨ ਤੋਂ ਭਾਵ ਨਿਮਾਣਾ, ਨਿਮਰਤਾਵਾਨ ਵੀ ਕੀਤਾ, ਨਿਮਰਤਾਵਾਨ ਜੋ ਹੈ ਸੁਖੀ ਵਸੈ ਮਸਕੀਨੀਆ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਕਹਿੰਦੇ ਨੇ, ਹੇ ਵਾਹਿਗੁਰੂ ਮੈਂ ਗਰੀਬ ਹਾਂ। ਭਗਤ ਨਾਮਦੇਵ ਜੀ ਕਹਿੰਦੇ, ਮੈਂ ਗਰੀਬ, ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ। ਹੇ ਵਾਹਿਗੁਰੂ ਮੈਂ ਗਰੀਬ ਤੇ ਮਸਕੀਨ ਨੂੰ, ਕੰਗਾਲ ਨੂੰ, ਨਿਮਾਣੇ ਨਿਤਾਣੇ ਨੂੰ ਤੇਰੇ ਨਾਮ ਦਾ ਹੀ ਆਸਰਾ। ਭਾਵ ਵਾਹਿਗੁਰੂ ਤੇਰਾ ਨਾਮ ਰੂਪੀ ਧਨ ਹੈ ਮੇਰੇ ਲਈ, ਤਾਂ ਮੈਂ ਕੰਗਾਲ ਨੂੰ ਤੇਰੇ ਨਾਮ ਦੇ ਧਨਾਟ ਬਣਾਉਣਾ ਕੀਤਾ, ਕਿਉਂਕਿ ਸੰਸਾਰਕ ਧਨ ਅਸਲ ਧਨ ਨਹੀਂ ਹੈ, ਅਸਲ ਧਨ ਤਾਂ ਨਾਮ ਰੂਪੀ ਧਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾਮ ਰੂਪੀ ਧਨ ਦੀ ਮਹਾਨਤਾ ਵਰਣਨ ਕੀਤੀ ਹੈ ਬਾਣੀ ਦੇ ਅੰਦਰ। ਹਜ਼ੂਰ ਨੇ ਬਾਣੀ ਦੇ ਅੰਦਰ ਫਰਮਾਇਆ ਹੈ, ਜਿਨ ਕਾ ਹਿਰਦੈ ਧਨ ਵਸੈ ਤਿਨ ਕਾ ਨੌ ਫਕੀਰ, ਜਿਨ ਕਾ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਬਾਕੀ ਧਨ ਲਈ ਤਾਂ ਗੁਰੂ ਅਮਰਦਾਸ ਜੀ ਨੇ ਕਿਹਾ, ਕਾਚਾ ਧਨ ਸੰਚੇ ਮੂਰਖ ਗਵਾਰ, ਮਨਮੁਖ ਭੁੱਲੇ ਅੰਧ ਗਵਾਰ, ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਭਗਤ ਜੀ ਦੀ ਰਸਨਾ ਦੁਆਰਾ ਫਰਮਾਉਂਦੇ ਨੇ, ਹੇ ਵਾਹਿਗੁਰੂ ਮੈਂ ਆਰਥਿਕ ਤੌਰ ਦੇ ਉੱਤੇ ਬਾਹਜ ਰੂਪ ਤੇ ਗਰੀਬ ਦੀ ਗੱਲ ਨਹੀਂ ਇੱਥੇ, ਆਤਮਕ ਤੌਰ ਦੇ ਉੱਤੇ ਵਾਹਿਗੁਰੂ ਮੈਂ ਗਰੀਬ ਨੂੰ, ਮੈਂ ਮਸਕੀਨ ਨੂੰ ਤੇਰਾ ਨਾਮ ਰੂਪੀ ਧਨ ਦਾ ਹੀ ਅਸਲ ਆਸਰਾ ਹੈ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਕਰੀਮਾ ਰਹੀਮਾ ਅੱਲਾਹ ਤੂੰ ਗਨੀ।
ਕਰੀਮਾ ਕਿਰਪਾ ਦੇ ਕਰਨ ਵਾਲਾ, ਕਿਰਪਾਲੂ, ਰਹੀਮਾ ਰਹਿਮ ਦਿਲ, ਦਇਆ ਕਰਨ ਵਾਲਾ, ਤਰਸ ਕਰਨ ਵਾਲਾ, ਅੱਲਾਹ ਅਲੱਖ, ਲਖਣੇ ਤੋਂ ਰਹਿਤ, ਜਿਹੜਾ ਆਪਣੇ ਆਪ ਲਿਖਿਆ ਨਹੀਂ ਜਾ ਸਕਦਾ। ਤੂੰ ਗਣੀ, ਹੇ ਵਾਹਿਗੁਰੂ ਤੂੰ ਬਹੁਤ ਵੱਡਾ ਗਣੀ ਧਨਾਟ। ਗਣੀ ਨਾਮ ਜਾਣਨ ਦਾ ਵੀ ਕੀਤਾ ਕੁਝ ਵਿਦਵਾਨਾਂ ਨੇ, ਪਰ ਗਣੀ ਅਰਬੀ ਦੇ ਵਿੱਚ, ਫਾਰਸੀ ਦੇ ਵਿੱਚ ਅਮੀਰ ਨੂੰ ਵੀ ਕਹਿੰਦੇ ਨੇ। ਹੇ ਵਾਹਿਗੁਰੂ ਤੂੰ ਕਿਰਪਾਲੂ, ਰਹਿਮ ਦਿਲ, ਅਲੱਖ, ਬਹੁਤ ਵੱਡਾ ਅਮੀਰ ਹੈ ਤੂੰ, ਐਸਾ ਹੈ ਕਿਰਪਾਲੂ, ਵਾਹਿਗੁਰੂ ਦਿਆਲੂ, ਵਾਹਿਗੁਰੂ ਜਿੰਨਾ ਦੁਨੀਆਂ ਦੇ ਅੰਦਰ ਹੈ ਕੋਈ ਨਹੀਂ, ਜੈਸਾ ਗੁਰੂ ਦਿਆਲੂ ਹੈ। ਭਾਈ ਗੁਰਦਾਸ ਜੀ ਨੇ ਤਾਂ ਕਵਿਤ ਸਵਈਆਂ ਦੇ ਅੰਦਰ ਜ਼ਿਕਰ ਕੀਤਾ ਵੀ ਐਸਾ ਚੜ੍ਹਦੇ ਤੋਂ ਲੈ ਕੇ ਸੂਰਜ ਚੜ੍ਹਦੇ ਤੋਂ ਛਿਪਦੇ ਤੱਕ ਭਾਵੇਂ ਵੇਖ ਲਓ, ਕੋਈ ਤੁਹਾਨੂੰ ਗੁਰੂ ਜੈਨਾ ਦਿਆਲੂ ਨਹੀਂ ਮਿਲੇਗਾ। ਭਾਈ ਗੁਰਦਾਸ ਜੀ ਕਹਿੰਦੇ, ਆਂਬ ਕੀ ਸਦਰ ਕਤ ਮਿਟਤ ਨਾ ਆਂਬਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪਹਿ ਪਾਈ ਹੈ, ਸਾਗਰ ਕੀ ਨਿਧ ਕਤ ਪਾਈ ਅਤ ਪੋਖਰ ਸੇ, ਦਿਨ ਕਰ ਸਰਦੀਪ ਜੋਤ ਨਾ ਪੁਜਾਈ ਹੈ, ਇੰਦਰ ਵਰਖਾ ਸਮਾਨ ਪੂਜਸ ਨਾ ਕੂਪ ਜਲ, ਚੰਦਨ ਸੁਵਾਸ ਨਾ ਪਲਾਸ ਮਹਿਕਾਈ ਹੈ, ਸ੍ਰੀ ਗੁਰਦਿਆਲ ਕੀ ਦਇਆ ਨਾ ਆਣ ਦੇਵ ਮੈਂ, ਜੋ ਖੰਡ ਬ੍ਰਹਿਮੰਡ ਉਦੈ ਅਸ਼ਟ ਲੋ ਧਾਈ ਹੈ। ਆਂਬ ਕੀ ਸਦਰ ਕਤ ਮਿਟਤ ਨਾ ਆਂਵਲੀ ਖਾਏ। ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ, ਹੁਣ ਜਿਹੜਾ ਅੰਬ ਵਾਲਾ ਸਵਾਦ ਆ, ਰਸ ਹੈ, ਮਠਿਆਸ ਹੈ, ਉਹ ਖੱਟੀ ਇਮਲੀ ਦੇ ਵਿੱਚੋਂ ਥੋੜੋ ਮਿਲ ਸਕਦਾ ਹੈ। ਆਂਬ ਕੀ ਸਦਰ ਕਤ ਮਿਟਤ ਨਾ ਆਂਵਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪਹਿ ਪਾਈ ਹੈ, ਬਾਪ ਵਾਲਾ ਜਿਹੜਾ ਪਿਆਰ ਹੈ ਬੱਚੇ ਨੂੰ, ਜੋ ਬਾਪ ਦੀ ਗੋਦ ਵਿੱਚ ਮਿਲ ਜਾਣਾ ਹੈ, ਉਹ ਕਿਸੇ ਗੁਆਂਢੀ ਦੇ ਕੋਲੋਂ ਨਹੀਂ ਮਿਲ ਸਕਦਾ, ਉਹ ਤਾਂ ਬਾਪ ਹੀ ਦੇ ਸਕਦਾ ਪਿਆਰ ਆਪਣੇ ਬੱਚੇ ਨੂੰ, ਦੂਸਰਾ ਨਹੀਂ ਦੇ ਸਕਦਾ। ਪਿਤਾ ਕੋ ਪਿਆਰ ਨਾ ਪਰੋਸੀ ਪਹਿ ਪਾਈ ਹੈ, ਸਾਗਰ ਕੀ ਨਿਧ ਕਤ ਪਾਈ ਅਤ ਪੋਖਰ ਸੇ, ਜੋ ਖਜ਼ਾਨਾ ਸਮੁੰਦਰ ਵਿੱਚੋਂ ਲੱਭ ਸਕਦਾ ਉਹ ਕਿਤੇ ਛੱਪੜ ਦੇ ਵਿੱਚੋਂ ਨਹੀਂ ਲੱਭ ਸਕਦਾ, ਉਹ ਤਾਂ ਪੋਖਰ ਪੋਖਰ ਢੂੰਡ ਤੋਂ ਭਰੋ ਨਾ ਕਹਿਆ ਹੈ, ਕੋਈ ਬਾਣੀ ਦੇ ਪਾਵਨ ਬੋਲ ਹਨ। ਜੋ ਸਮੁੰਦਰ ਚੋਂ ਖਜ਼ਾਨਾ ਲੱਭ ਸਕਦਾ ਉਹ ਕਿਤੋਂ ਬਾਹਰੋਂ ਨਹੀਂ ਲੱਭ ਸਕਦਾ ਹੈ। ਸਾਗਰ ਕੀ ਨਿਧ ਕਤ ਪਾਈ ਅਤ ਪੋਖਰ ਸੇ, ਦਿਨ ਕਰ ਸਰਦੀਪ ਜੋਤ ਨਾ ਪੁਜਾਈ ਹੈ, ਦਿਨ ਕਰ ਸੂਰਜ ਦੇ ਸਦਰਸ ਦੀਵੇ ਦੀ ਜੋਤ ਨਹੀਂ ਪੁੱਜ ਸਕਦੀ, ਕਿੱਥੇ ਸੂਰਜ ਦੀ ਰੋਸ਼ਨੀ, ਸੂਰਜ ਦਾ ਚਾਨਣ, ਕਿੱਥੇ ਦੀਵਾ, ਦੀਵਾ ਹੁਣ ਸੂਰਜ ਦਾ ਮੁਕਾਬਲਾ ਕਿਵੇਂ ਕਰੇਗਾ, ਦਿਨ ਕਰ ਸਰ ਦੀਪ ਜੋਤ ਨਾ ਪੁਜਾਈ ਹੈ, ਇੰਦਰ ਵਰਖਾ ਸਮਾਨ ਪੂਜਸ ਨਾ ਕੂਪ ਜਲ। ਜਦੋਂ ਆ ਬੱਦਰ ਮੂਹਰੇ ਤਲ ਵਰਦਾ ਮੀਂਹ ਪੈਂਦਾ, ਖੂਹ ਦਾ ਜਲ ਇਹਦੀ ਸਦਰਸਤਾ ਇਹਦੀ ਬਰਾਬਰੀ ਨਹੀਂ ਕਰ ਸਕਦਾ, ਕਿੱਥੇ ਖੂਹ ਦਾ ਪਾਣੀ ਤੇ ਕਿੱਥੇ ਮੀਂਹ ਦਾ ਖੂਹ ਦਾ ਪਾਣੀ ਕਿੱਥੋਂ ਕੁ ਤੱਕ ਪਹੁੰਚ ਸਕੇਗਾ, ਉਹਦੀ ਪਹੁੰਚ ਕਿੰਨੀ ਕੁ ਆ ਖੂਹ ਦੇ ਪਾਣੀ ਦੀ? ਅੱਜ ਤਾਂ ਖੂਹ ਦੇਖਣ ਨੂੰ ਹੀ ਬਹੁਤ ਘੱਟ ਮਿਲਦੇ ਨੇ, ਪਹਿਲੇ ਸਮਿਆਂ ਦੇ ਅੰਦਰ ਆਮ ਖੂਹ ਦੇ ਨਾਲ ਹੀ ਪੈਲੀ ਸਿੰਜੀ ਜਾਂਦੀ ਸੀ। ਤਾਂ ਭਾਈ ਗੁਰਦਾਸ ਜੀ ਨੇ ਇੱਥੇ ਖੂਹ ਦਾ ਦ੍ਰਿਸ਼ਟਾਂਤ ਦਿੱਤਾ ਹੈ ਵੀ ਜੋ ਕਰਤੇ ਵਾਹਿਗੁਰੂ ਪਰਮੇਸ਼ਰ ਵੱਲੋਂ ਲੋਕਾਂ ਦੇ ਭਲੇ ਲਈ ਫਸਲ ਦੀ ਹਰਿਆਵਲਤਾ ਵਾਸਤੇ ਮੀਂਹ ਪੈਂਦਾ ਹੈ, ਉਹਦੀ ਸਦਰਸਤਾ ਉਹਦੀ ਬਰਾਬਰਤਾ ਖੂਹ ਦਾ ਪਾਣੀ ਨਹੀਂ ਕਰ ਸਕਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਾਦੀ ਬਾਣੀ ਚ ਕਿਹਾ, ਮੀਂਹੋ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਇਹ ਤਾਂ ਹੈ ਤਾਂ ਕਰਤੇ ਦੇ ਬਸ ਆ ਨਾ, ਜਦੋਂ ਪਾਉਣਾ ਹੈ। ਭਾਵੇਂ ਬਹੁਤ ਸਾਰੇ ਲੋਕ ਯਤਨ ਕਰਦੇ ਨੇ ਵੀ ਬੱਦਲ ਨੂੰ ਪਵੇ, ਮਹਾਰਾਜ ਕਹਿੰਦੇ ਕਿਆ ਉੱਠ ਉੱਠ ਦੇਖੋ ਬੱਪੜੇ ਇਸ ਮੇਘਾ ਹੱਥ ਕਿਸ ਨਾ, ਇਹਦੇ ਬਸ ਕੁਝ ਨਹੀਂ ਹੈ, ਇਹ ਤਾਂ ਕਰਤੇ ਦੇ ਬਸ ਹੈ। ਕਰਤੇ ਨੂੰ ਜਦੋਂ ਕਰਤੇ ਦਾ ਹੁਕਮ ਹੁੰਦਾ ਉਦੋਂ ਉਹ ਪਵਾ ਦਿੰਦਾ, ਜਦੋਂ ਹੁਕਮ ਹੁੰਦਾ ਉਹ ਨਹੀਂ, ਕਿਤੇ ਉਹਦੇ ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ, ਸਭ ਕੁਝ ਉਹਦੇ ਹੁਕਮ ਦੇ ਅੰਦਰ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਣੀ 'ਚ ਕਹਿੰਦੇ ਨੇ ਉਹਦੇ ਹੁਕਮ 'ਚ ਪੈਂਦਾ, ਮੀਂਹੋਂ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ, ਇੰਦਰ ਵਰਖਾ ਸਮਾਨ ਪੂਜਸਨਾ ਕੂਪ ਜਲ। ਖੂਹ ਦਾ ਜਲ ਕਹਿੰਦੇ ਮੀਂਹ ਦੀ ਵਰਖਾ ਦੀ ਬਰਾਬਰੀ ਨਹੀਂ ਕਰ ਸਕਦਾ ਹੈ। ਚੰਦਨ ਸੁਵਾਸ ਨਾ ਪਲਾਸ ਮਹਿਕ ਆਈ ਹੈ, ਹੁਣ ਕਿੱਥੇ ਚੰਦਨ ਦੀ ਖੁਸ਼ਬੂ, ਚੰਦਨ ਦਾ ਰੁੱਖ, ਕਿਤੇ ਪਲਾਹ ਦਾ ਸਿਸਰੇ ਦਾ ਬੂਟਾ, ਉਹਦੀ ਬਰਾਬਰੀ ਚੰਦਨ ਦੀ ਕਿਵੇਂ ਕਰ ਲਵੇਗਾ? ਚੰਦਨ ਨੂੰ ਗੁਰਬਾਣੀ 'ਚ ਬਹੁਤ ਉੱਤਮ ਦੱਸਿਆ ਹੈ ਸਤਿਗੁਰੂ ਜੀ ਨੇ ਬਾਣੀ 'ਚ, ਤਦ ਹੀ ਕਹਿ ਦਿੱਤਾ ਭਗਤ ਕਬੀਰ ਜੀ ਦੀ ਰਸਨਾ ਦੁਆਰਾ, ਕਬੀਰ ਚੰਦਨ ਕਾ ਵਿਰਵਾ ਭਲਾ ਦੇੜੇ ਉਹ ਢਾਕ ਪਲਾਸ, ਓਏ ਭੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਸੰਸਾਰ ਦੇ ਅੰਦਰ ਰੁੱਖ ਤਾਂ ਹੋਰ ਬਹੁਤ ਨੇ, ਕਿੱਡੇ ਵੱਡੇ ਵੱਡੇ ਰੁੱਖ ਨੇ, ਚੰਦਨ ਦਾ ਬੂਟਾ ਕੋਈ ਬਹੁਤਾ ਵੱਡਾ ਨਹੀਂ ਹੈ। ਜਿਹੜਾ ਚੰਗਾ ਉੱਤਮ ਚੰਦਨ ਹੈ ਉਹ ਤਾਂ ਵਿਦਵਾਨਾਂ ਨੇ 52 ਉਂਗਲਾਂ ਦਾ ਹੀ ਦੱਸਿਆ, ਏਡਾ ਹੀ ਬੂਟਾ ਹੁੰਦਾ ਕਹਿੰਦੇ। ਜਿਹੜਾ 52 ਚੰਦਨ ਹੁੰਦਾ 52 ਉਂਗਲਾਂ ਦਾ ਹੀ ਹੁੰਦਾ, ਪਰ ਖੁਸ਼ਬੂ ਇਤਨੀ ਹੁੰਦੀ ਆ ਲਾਗਲੇ ਬੂਟਿਆਂ ਨੂੰ, ਸਾਰਿਆਂ ਨੂੰ ਆਪਣੀ ਖੁਸ਼ਬੂ ਵੰਡ ਦਿੰਦਾ। ਬਾਕੀ ਵੱਡੇ ਵੱਡੇ ਜਿਹੜੇ ਰੁੱਖ ਨੇ ਉਹਨਾਂ 'ਚ ਉਹ ਖੂਬੀ ਨਹੀਂ। ਅੰਬ ਦਾ ਬੂਟਾ ਕਿੱਡਾ ਵੱਡਾ, ਕਿੱਡਾ ਰੁੱਖ ਹੈ ਅੰਬ, ਠੀਕ ਆ ਗੁਰਬਾਣੀ 'ਚ ਵੀ ਅੰਬ ਦੀ ਸਾਨੂੰ ਬਹੁਤ ਉੱਤਮ ਦੱਸਿਆ ਹੈ, ਪਰ ਅੰਬ ਵਿੱਚ ਉਹ ਨਹੀਂ ਹੈ। ਹੁਣ ਅੰਬ ਦੇ ਵਿੱਚ ਮਠਿਆਸ ਆ, ਉਹਦੇ ਪੱਤੇ ਦੇ ਵਿੱਚ ਨਹੀਂ, ਉਹਦੀਆਂ ਟਾਹਣੀਆਂ 'ਚ ਨਹੀਂ, ਉਹਦੀ ਜੜ੍ਹ ਵਿੱਚ ਨਹੀਂ। ਅੰਬ ਹੀ ਮਿੱਠਾ ਵਿੱਚੋਂ ਜਿਹੜਾ ਪੱਕ ਜਾਵੇਗਾ ਤੇ ਦੂਜੇ ਨੂੰ ਉਹ ਕਿਸੇ ਨੂੰ ਮਠਿਆਸ ਨਹੀਂ ਦੇ ਸਕਦਾ ਹੈ। ਹੋਰ ਛੋਟੇ ਰੂਪ ਵਿੱਚ ਜੇ ਲਈਏ, ਗੁਲਾਬ ਦਾ ਫੁੱਲ ਹੈ, ਗੁਲਾਬ 'ਚ ਖੁਸ਼ਬੂ ਹੈ, ਬਾਕੀ ਗੁਲਾਬ ਦੇ ਨਾਲ ਕੰਡੇ ਵੀ ਨੇ, ਲਾਗੇ ਗੁਲਾਬ ਦੇ ਕੋਈ ਵੀ ਪੌਦਾ ਹੋਵੇ ਕਿਸੇ ਨੂੰ ਆਪਣੀ ਖੁਸ਼ਬੂ ਨਹੀਂ ਦਿੰਦਾ ਹੈ, ਕਾਸੇ ਦੇ ਵਿੱਚ ਵੀ ਖੁਸ਼ਬੂ ਉਹਦੀ ਨਹੀਂ ਭਰਦੀ ਹੈ। ਚੰਦਨ ਜੋ ਹੈ, ਚੰਦਨ ਦੇ ਵਿੱਚ ਗੁਣ ਹੈ, ਖੂਬੀ ਹੈ, ਜਿਹੜੇ ਲਾਗਲੇ ਬੂਟੇ ਨੇ ਕਬੀਰ, ਚੰਦਨ ਕਾ ਵਿਰਵਾ ਭਲਾ ਦੇੜੇ ਉਹ ਢਾਕ ਪਲਾਸ, ਓਏ ਭੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ, ਉਹ ਲਾਗਲੇ ਰੁੱਖਾਂ ਨੂੰ ਵੀ ਖੁਸ਼ਬੂਦਾਰ ਕਰ ਦਿੰਦਾ ਹੈ। ਇਸ ਕਰਕੇ ਚੰਦਨ ਸੁਵਾਸ ਨਾ ਪਲਾਸ ਮਹਿਕ ਆਈ ਹੈ, ਤੇ ਸਿਸਰਾ ਤਾਂ ਕਿਵੇਂ, ਪਲਾਹ ਦਾ ਬੂਟਾ ਤਾਂ ਕਿਵੇਂ ਉਹਦੀ ਬਰਾਬਰੀ ਚੰਦਨ ਦੀ ਕਰ ਲਵੇਗਾ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਅਖੀਰ 'ਚ ਫਿਰ ਗੁਰੂ ਕਿਰਪਾਲੂ ਦਿਆਲੂ ਦਾ ਜ਼ਿਕਰ ਕਰਦਿਆਂ ਭਾਈ ਸਾਹਿਬ ਜੀ ਕਹਿੰਦੇ, ਸ੍ਰੀ ਗੁਰਦਿਆਲ ਕੀ ਦਇਆ ਨਾ ਆਨ ਦੇਵ ਮੈਂ, ਜੋ ਖੰਡ ਬ੍ਰਹਿਮੰਡ ਉਦੈ ਅਸ਼ਤ ਲਓ ਧਾਈ ਹੈ। ਇੱਕ ਖੰਡ ਦੇ ਅੰਦਰ ਨਹੀਂ, ਇੱਕ ਬ੍ਰਹਿਮੰਡ ਦੇ ਅੰਦਰ ਨਹੀਂ, ਜੋ ਖੰਡ ਬ੍ਰਹਿਮੰਡ, ਖੰਡਾਂ ਬ੍ਰਹਿਮੰਡਾਂ ਦੇ ਅੰਦਰ ਚੜ੍ਹਦੇ ਤੋਂ ਛਿਪਦੇ ਸੂਰਜ ਤੱਕ ਜਿੱਥੋਂ ਤੱਕ ਮਰਜ਼ੀ ਵਾਕ ਜਾ ਕੇ ਵੇਖ ਲਓ। ਕਹਿੰਦੇ ਸ੍ਰੀ ਗੁਰਦਿਆਲ ਕੀ ਦਇਆ ਨਾ ਆਣ ਦੇਵ ਮੈਂ, ਮਤਾਂ ਕੋਈ ਸਮਝੋ ਕੋਈ ਦੇਵਤਾ ਇੰਨਾ ਦਿਆਲੂ ਹੋਵੇਗਾ, ਦੇਵਤੇ ਤਾਂ ਫਿਰ ਭੂਏ ਵੀ ਉਹਦੀ ਹੋ ਜਾਂਦੇ ਨੇ, ਇੱਕ ਛਿਣ 'ਚ ਸ਼ਰਾਫ ਦੇਣ ਨੂੰ ਵੀ ਤਿਆਰ ਹੋ ਜਾਂਦੇ ਨੇ। ਗੁਰੂ ਐਸਾ ਨਹੀਂ ਹੈ, ਗੁਰੂ ਬਖਸ਼ਿੰਦ ਹੈ, ਗੁਰੂ ਦਿਆਲੂ ਹੈ, ਗੁਰੂ ਕਿਰਪਾਲੂ ਹੈ, ਵਾਹਿਗੁਰੂ ਵੀ ਐਸੇ ਗੁਣਾਂ ਨਾਲ ਪੂਰਨ, ਵਾਹਿਗੁਰੂ ਵਾਲੇ ਗੁਣ ਵਾਹਿਗੁਰੂ 'ਚ, ਗੁਰੂ ਤੇ ਪਰਮੇਸ਼ਰ ਇੱਕ ਸਰੂਪ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਪਾਵਨ ਬਾਣੀ ਦੇ ਅੰਦਰ ਵਚਨ ਕਰਦੇ ਨੇ, ਕਰੀਮਾ ਰਹੀਮਾ ਅੱਲਾਹ ਤੂੰ ਗਣੀ, ਹੇ ਵਾਹਿਗੁਰੂ ਤੂੰ ਕਿਰਪਾਲੂ ਹੈ, ਤੂੰ ਰਹਿਮ ਦਿਲ ਜੀਆਂ ਤੇ ਦਇਆ ਤਰਸ ਕਰਨ ਵਾਲਾ, ਅਲੱਖ ਸਰੂਪ ਮਹਾਨ ਧਨਾਟ ਸਰੂਪ ਹੈ।
ਹਾਜਰਾ ਹਜੂਰ ਦਰ ਪੇਸ ਤੂੰ ਮਨੀ,
ਹਾਜਰਾ ਹਜੂਰ ਪ੍ਰਤੱਖ ਰੂਪ ਹੈ, ਹੇ ਵਾਹਿਗੁਰੂ ਹਰ ਥਾਂ ਮੌਜੂਦ ਹੈ ਹਾਜਰਾ ਹਜੂਰ। ਨੇੜੇ ਤੋਂ ਨੇੜੇ ਹੈ। ਜੈ ਜੈ ਪੇਖੋ ਤਹ ਹਜੂਰ, ਦੂਰ ਕਤਹੂ ਨਾ ਜਾਈ, ਰਵ ਰਹਿਆ ਸਰਵੱਤਰ ਮੈਂ ਮਨ ਸਦਾ ਧਿਆਈ। ਹਾਜ਼ਰਾ ਹਜੂਰ ਹੈ ਵਾਹਿਗੁਰੂ, ਤੂੰ ਨੇੜੇ ਤੋਂ ਨੇੜੇ ਮੌਜੂਦ ਹੈ, ਹਾਜ਼ਰ ਹੈ, ਹਾਜ਼ਰਾ ਹਜੂਰ। ਦਰ ਪੇਸ਼ ਤੂੰ ਦਰ ਅੰਦਰ ਵੀ ਹੈ, ਪੇਸ਼ ਸਾਹਮਣੇ ਵੀ ਹੈ। ਹੇ ਵਾਹਿਗੁਰੂ, ਸਸਾਂ ਨੇ ਮਨ ਦੇ ਅੰਦਰ ਇਹ ਜਾਣਿਆ, ਸਾਡੇ ਮਨ ਕਰਕੇ ਅਸਾਂ ਜਾਣਿਆ, ਵਾਹਿਗੁਰੂ ਤੂੰ ਸਾਹਮਣੇ ਵੀ ਹੈ ਤੇ ਅੰਦਰ ਵੀ ਹੈ, ਪ੍ਰਤੱਖ ਵੀ ਹੈ, ਬਾਹਰ ਵੀ ਹੈ, ਹਾਜ਼ਰਾ ਹਜੂਰ ਹੈ, ਸਭ ਥਾਵਾਂ 'ਚ ਮੌਜੂਦ ਹੈ।
ਦਰਿਆਓ ਤੂੰ ਦੇਹੰਦ ਤੂੰ ਬਿਸਿਆਰ ਤੂੰ ਤਨੀ,
ਦਰਿਆਓ ਤੂੰ ਹੈ ਵਾਹਿਗੁਰੂ, ਤੂੰ ਦਰਿਆ ਸਰੂਪ ਦ੍ਰਵੀ ਭੂਤ ਹੈ, ਤੂੰ ਦਰਿਆ ਦਿਲ ਹੈ। ਦਰਿਆਓ ਤੂੰ ਦੇਹੰਦ, ਤੂੰ ਦੇਹੰਦ ਦੇਣ ਵਾਲਾ ਦਾਤਾ, ਜਾਣੇ ਦਰਿਆ ਵਾਲਾ ਦਿਲ ਹੈ ਵਾਹਿਗੁਰੂ ਦਾ, ਦੇਣ ਲੱਗਿਆ ਹੈ। ਉਹ ਨਹੀਂ ਵੀ ਸੋਚੇਗਾ ਕੁਝ ਦੇਣ ਲੱਗਿਆ ਵੀ ਇਹ ਚੋਂ ਕੁਝ ਘੱਟ ਨਾ ਜਾਵੇ, ਐਸਾ ਨਹੀਂ। ਉਹ ਦੇਣ ਲੱਗਿਆ ਇਹ ਨਹੀਂ ਦੇਖਦਾ ਵੀ ਮੇਰਾ ਕੁਝ ਇਹਦੇ ਚੋਂ ਥੁੜ ਜਾਵੇਗਾ ਵੀ ਘੱਟ ਜਾਵੇਗਾ, ਉਹ ਤਾਂ ਦਰਿਆ ਦਿਲ ਹੈ। ਜਿਵੇਂ ਆਮ ਮੁਹਾਵਰਾ ਕਹਾਵਤ ਬਣੀ ਹੋਈ ਹੈ ਨਾ ਵੀ ਫਲਾਨਾ ਤਾਂ ਦਰਿਆ ਦਿਲ ਹੈ, ਤੇ ਆਮ ਕਹਾਵਤਾਂ ਵੀ ਬੜਾ ਕੰਜੂਸ ਹੈ ਵੀ ਦੇਣ ਲੱਗਿਆ ਤਾਂ ਉਹਨੇ ਦੇਖਣਾ ਵੀ ਕੀ ਚੀਜ਼ ਮਾੜੀ ਤੋਂ ਮਾੜੀ, ਥੋੜ੍ਹੀ ਤੋਂ ਥੋੜ੍ਹੀ ਆ ਚੀਜ਼ ਦੇਵਾਂ। ਅਤੇ ਜਿਹੜੇ ਕੋਈ ਦਰਿਆ ਦਿਲ ਹੁੰਦੇ ਨੇ ਉਹ ਨਹੀਂ ਦੇਖਦੇ, ਉਹ ਜੋ ਕੁਝ ਕੋਲ ਹੈ ਵੀ ਉਹੀ ਦੇ ਦੇਣਾ। ਧੰਨ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ, ਪਰਮ ਕਿਰਪਾਲੂ ਜੇ ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਆਉਣ ਵਾਲੇ ਦਿਨਾਂ 'ਚ ਅੱਗੇ ਆ ਰਿਹਾ, ਜਿਸ ਦੇ ਗੁਰਪੁਰਬ ਦੀ ਮਨਾਵਣ ਦੀਆਂ ਤਿਆਰੀਆਂ ਹੋ ਰਹੀਆਂ ਨੇ, ਜਦੋਂ ਮੇਰੇ ਪਰਮ ਕਿਰਪਾਲੂ ਜਗਤ ਗੁਰੂ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਜੀ ਕਹਿੰਦੇ ਆਪਣੇ ਕੋਲ ਘੁੰਗਣੀਆਂ ਛਾਬੜੇ ਦੇ ਵਿੱਚ ਲੈ ਕੇ ਹੋਕਾ ਦੇ ਰਹੇ ਸਨ, ਤੁਤਲੀ ਆਵਾਜ਼ ਦੇ ਨਾਲ, ਮਿਠਿਆਸ ਭਰੀ ਆਵਾਜ਼ ਨਾਲ, ਅਤੇ ਇੱਕ ਸਾਧੂ ਅਗੰਮੀ ਦ੍ਰਿਸ਼ਟੀ ਵਾਲਾ ਕੋਈ ਪੁੱਜਿਆ, ਐਸਾ ਗੁਰਮੁਖ ਗੁਰਸਿੱਖ ਜਿਹਨੇ ਜਾਣ ਲਿਆ ਵੀ ਆਉਣ ਵਾਲੇ 'ਚ ਇਹੀ ਸਮਰੱਥ ਗੁਰੂ ਹੋਵੇਗਾ। ਕਿਉਂਕਿ ਗੱਲ ਤਾਂ ਧੁਰ ਤੋਂ ਹੀ ਹੁੰਦੀ ਆ ਨਾ, ਇਹ ਨਹੀਂ ਹੁੰਦੀ ਵੀ ਉਸ ਵੇਲੇ ਜਾ ਕੇ ਹੋਣੀ ਆ, ਉਹ ਗੱਲ ਸਮੇਂ ਨਾਲ ਬਣਨੀ ਹੁੰਦੀ ਆ, ਹੈ ਤਾਂ ਧੁਰੋਂ ਹੀ ਗੁਰੂ ਰੂਪ ਹੋ ਕਰਕੇ। ਗੁਰੂ ਅੰਗਦ ਦੇਵ ਜੀ ਦਾ ਕੱਲ੍ਹ ਗੁਰਪੁਰਬ ਆਪ ਮਨਾਇਆ, ਵਿਚਾਰਾਂ ਸੁਣੀਆਂ ਨੇ। ਹੁਣ ਜੇ ਉਹ ਗੁਰੂ ਅੰਗਦ ਨੇ ਗੁਰੂ ਬਣਨਾ ਸੀ ਤਦ ਹੀ ਗੁਰੂ ਨਾਨਕ ਨੇ ਕਹਿ ਦਿੱਤਾ ਸੀ ਮੋਹੇ ਰਾਜ ਕਾ ਸੇਵਕ ਹਮਰੋ ਆਬਤ ਸੋਈ, ਮੋਹੇ ਰਾਜ ਕਾ ਧਨੀ ਜੋ ਹੋਈ। ਗੁਰੂ ਨਾਨਕ ਨੇ ਤਦ ਹੀ ਉੱਠ ਕੇ ਉੱਥੋਂ ਆਪਣੇ ਸਿੰਘਾਸਨ ਤੋਂ ਲੈਣ ਵਾਸਤੇ ਉਹਨੂੰ ਗਏ ਸਨ ਵੀ ਮੇਰਾ ਉਹ ਸੇਵਕ ਆ ਰਿਹਾ, ਸੇਵਕ ਹਮਰੋ ਆਬਤ ਸੋਈ, ਮੋਹੇ ਰਾਜ ਕਾ ਧਨੀ ਜੋ ਹੋਈ, ਜੋ ਮੇਰੇ ਇਸ ਗੱਦੀ ਦਾ ਮਾਲਕ ਬਣਨਾ, ਜਿਹਨੇ ਅੱਗੇ ਦੂਜਾ ਰੂਪ ਹੋ ਕੇ ਜਗਤ ਜੀਆਂ ਨੂੰ ਤਾਰਨਾ। ਉਹ ਤਾਂ ਸਰ ਗੱਲ ਪਹਿਲਾਂ ਤੋਂ ਹੀ ਹੁੰਦੀ ਹੈ, ਧਰੋਂ ਹੀ ਪ੍ਰਗਟ ਹੋ ਕੇ ਆਉਂਦੇ ਨੇ, ਪਰ ਸਮੇਂ ਦੇ ਨਾਲ ਉਸ ਜਗ੍ਹਾ ਤੇ ਸੁਸ਼ੋਭਿਤ ਹੋ ਕੇ ਜੀਆਂ ਨੂੰ ਤਾਰਨਾ ਹੁੰਦਾ ਸਮੇਂ ਦੇ ਨਾਲ। ਸੋਢੀ ਪਾਤਸ਼ਾਹ ਗੁਰੂ ਰਾਮਦਾਸ ਧਰੋਂ ਹੀ, ਇਹ ਠੀਕ ਆ ਵੀ ਅਸੀਂ ਗੁਰੂ ਕੇ ਬੋਲ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਬਾਹਰੀ ਦ੍ਰਿਸ਼ਟੀ ਦੇ ਨਾਲ ਦੇਖਣ ਮਾਤਰ। ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਪਾਤਸ਼ਾਹ ਦੇ ਪਿਤਾ ਜੀ ਵੀ ਅਕਾਲ ਚਲਾਣਾ ਕਰ ਗਏ, ਮਾਤਾ ਜੀ ਵੀ, ਨਾਨੀ ਜੀ ਲੈ ਕੇ ਆਏ। ਬਾਹਰਲੀ ਦ੍ਰਿਸ਼ਟੀ ਨਾਲ ਤਾਂ ਅਸੀਂ ਤੱਕਦੇ ਹਾਂ ਨਾ ਵੀ ਗੁਰੂ ਯਤੀਮ, ਪਰ ਨਹੀਂ, ਭਾਈ ਸਾਹਿਬ ਮਹਾਂਕਵੀ ਗਿਆਨੀ ਗਿਆਨ ਸਿੰਘ ਜੀ ਨੇ ਤਾਂ ਲਿਖ ਦਿੱਤਾ ਅਰਸੋਂ ਉੱਤਰੇ ਬੀਚ ਲਾਹੌਰੇ, ਜਿਨ ਹੌਰੇ ਕਰ ਤਾਰੇ ਜਿਨ ਗੌਰੇ, ਵੱਡੇ ਵੱਡੇ ਪਾਪਾਂ ਨਾਲ ਲੱਦੇ ਹੋਏ, ਭਾਰੀ ਪਾਪਾਂ ਦੇ ਨਾਲ, ਪਾਪੀ ਲੋਕ ਸੀ ਨਾ, ਮੇਰੇ ਸਮਰੱਥ ਗੁਰੂ ਨੇ ਉਹਨਾਂ ਦੇ ਪਾਪਾਂ ਦੇ ਬੋਝ ਦੂਰ ਕਰਕੇ ਹੌਲੇ ਕਰਕੇ ਤਾਰਿਆ। ਅਰਸੋਂ ਉੱਤਰੇ ਬੀਚ ਲਾਹੌਰੇ, ਹੌਰੇ ਕਰ ਤਾਰੇ ਜਿਨ ਗੌਰੇ, 1591 ਚਾਰੂ ਭਾਦਰੋਂ ਸੋਧੀ ਤੀਜ ਗੁਰਵਾਰੂ, ਸੋਢੀ ਹਰੀਦਾਸ ਹਰਦਾਸੂ, ਮਾਤਾ ਦਇਆ ਕੌਰ ਕਰ ਖਾਸੂ, ਸ਼੍ਰੀ ਰਾਮਦਾਸ ਰਾਮਦਾਸ ਰਾਮ ਅਵਤਾਰੂ, ਪ੍ਰਗਟ ਭੈ ਜਗਤੈ ਸੁਖ ਕਾਰੂ। ਉਹ ਤਾਂ ਜਗਤ ਜੀਆਂ ਨੂੰ ਸੁਖ ਦੇਣ ਲਈ, ਜਗਤ ਜੀਆਂ ਨੂੰ ਤਾਰਨ ਲਈ ਪ੍ਰਗਟ ਹੋਏ ਨੇ। ਜਦੋਂ ਛਾਬੜੇ ਦੇ ਵਿੱਚ ਘੁੰਗਣੀਆਂ ਲਈ ਮੇਰੇ ਸਤਿਗੁਰੂ ਹੋਕਾ ਦਿੰਦੇ ਨੇ, ਐਸੀ ਇੱਕ ਪਵਿੱਤਰ ਰੂਹ ਜੀ ਨੇ ਪਰਖ ਲਿਆ ਵੀ ਇਹ ਆਉਣ ਵਾਲੇ ਸਮੇਂ 'ਚ ਤਾਰਨਗੇ, ਹੁਣੀ ਕਿਉਂ ਨਾ ਝੋਲੀਆਂ ਭਰ ਲਵਾਂ ਇਹਨਾਂ ਦੇ ਕੋਲੋਂ। ਕਹਿੰਦੇ ਅੱਗੇ ਜਾ ਕੇ ਝੋਲੀ ਅੱਡ ਲਈ, ਮੇਰੇ ਸਤਿਗੁਰੂ ਨੇ ਇੱਕ ਬੁੱਕ ਪਾਇਆ, ਫਿਰ ਦੋ ਪਾ ਦਿੱਤੇ, ਤੇ ਉਹ ਅੰਦਰ ਭਿੱਜੇ, ਬੇਨਤੀਆਂ ਅੰਤਰ ਆਤਮੇ ਕਰੀ ਗਿਆ, ਝੋਲੀ ਨਹੀਂ ਬੰਦ ਕੀਤੀ, ਅੱਗੇ ਹੀ ਰੱਖੀ ਅੱਡੀ, ਆਖਰ ਸਾਰਾ ਹੀ ਛਾਬੜਾ ਉਲਟਾ ਦਿੱਤਾ, ਰਹਿਮਤਾਂ ਕਰ ਦਿੱਤੀਆਂ, ਬਖਸ਼ਿਸ਼ਾਂ ਕਰ ਦਿੱਤੀਆਂ, ਐਸੇ ਦਿਆਲੂ, ਐਸੇ ਪਰਮ ਕਿਰਪਾਲੂ। ਇਸ ਵਾਸਤੇ ਉਹ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਦਰਿਆਓ ਤੂੰ, ਉਹ ਦਰਿਆ ਦਿਲ, ਐਸਾ ਵਾਹਿਗੁਰੂ ਦਰਿਆ ਦਿਲ ਹੈ, ਦੇਣ ਲੱਗਿਆਂ ਉਹ ਦੇਖਦਾ ਨਹੀਂ ਵੀ ਮੈਂ ਥੋੜਾ ਦੇਣਾ, ਉਹ ਤਾਂ ਚਾਹੇ ਇੱਕ ਖਿਣ ਦੇ ਵਿੱਚ ਖਿਣ, ਮੈਂ ਨੀਚ ਕੀਟ ਕੋ ਰਾਜ, ਚਾਹੇ ਤਾਂ ਇੱਕ ਖਿਣ 'ਚ ਪਾਤਸ਼ਾਹ ਬਣਾ ਦੇਵੇ। ਉਹਨੇ ਥੋੜਿਆਂ ਨੂੰ ਬਣਾਇਆ ਪਾਤਸ਼ਾਹ, ਛੇਵੇਂ ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਜੀ ਦੇ ਅੱਗੇ ਕਾਲੇ ਦੇ ਭਤੀਜਿਆਂ ਨੇ ਆ ਕੇ ਢਿੱਡੀ ਵਜਾਇਆ। ਜਦੋਂ ਢਿੱਡ ਤੇ ਹੱਥ ਮਾਰੇ ਤਾਂ ਗੁਰੂ ਹਰਿ ਰਾਏ ਜੀ ਹੱਸ ਕੇ ਕਹਿੰਦੇ, ਕਾਲਿਆ ਕੀ ਕਹਿੰਦੇ ਨੇ ਇਹ? ਕਹਿਣ ਲੱਗੇ, ਮਹਾਰਾਜ ਇਹ ਪੇਟ ਤੋਂ ਭੁੱਖੇ ਨੇ, ਇਹਨਾਂ ਦੀ ਮਾਤਾ ਪਿਤਾ ਹੈ ਨਹੀਂ, ਯਤੀਮ ਨੇ, ਇਹ ਤਾਂ ਖਾਣ ਲਈ ਮੰਗਦੇ ਨੇ। ਮਹਾਰਾਜ ਕਹਿੰਦੇ, ਨਹੀਂ ਕਾਲਿਆ, ਇਹਨਾਂ ਦੇ ਤਾਂ ਘੋੜੇ ਦਰਿਆਵਾਂ ਤੱਕ ਦਰਿਆ ਪਾਣੀ ਪੀ ਬਣ ਗਏ, ਇਹ ਤਾਂ ਰਾਜ ਭਾਗ ਦੇ ਮਾਲ